ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੇ ਧਿਆਵੋਂ ਜੀ ਹਿਰਦੇ, ਸ੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ, ਹਰਿ ਗੋਬਿੰਦ ਸ਼ੁਭ ਮਤ ਪਰ ਸ੍ਰੀ ਹਰ ਰਾਇ ਨਮੋ ਕਰ ਜੋਰੀ, ਨਮੋ ਸ੍ਰੀ ਹਰ ਕ੍ਰਿਸ਼ਨ ਮਨਾ ਬਹੁ ਤੇ ਆਦਰ ਪਰਮ ਕਿਰਪਾਲਾ ਸਤਿਗੁਰ ਪਰਮ ਕਿਰ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਾਰੋਂ ਦਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ, ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ ਜਿਸਮੈਂ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਹਾਂ ਦਰਬ ਕੋ ਲੋਭ ਦਿਖਾਵਾਂ, ਕੈਦ ਬਿਖੈ ਕਹਿ ਕੈ ਮਰਵਾਵਾਂ, ਤੋ ਬਚਾਏ ਮੇਰੋ ਹੋਇ ਜਾਏ, ਮਿਲਹਿ ਨਾ ਸਾਹੋ ਸੰਗ ਕਿਮ ਆਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸੰਧਿਆ ਦੇ ਦੀਵਾਨ ਸਜੇ ਨੇ। ਸੋਧਾ ਰਹਿ ਰਾਜ ਸਾਹਿਬ ਜੀ ਦੇ ਪਾਠ, ਆਰਤੀ ਆਰਤੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਦਿੱਲੀ ਵਿਖੇ ਬਾਦਸ਼ਾਹ ਜਹਾਂਗੀਰ ਨੂੰ ਜਾ ਦਰਸ਼ਨ ਦਿੱਤੇ। ਕੁਝ ਸਮਾਂ ਦਿੱਲੀ ਰਹਿ ਕੇ ਫਿਰ ਬਾਦਸ਼ਾਹ ਗੁਰੂ ਸਾਹਿਬ ਨੂੰ ਆਗਰੇ ਆਪਣੇ ਨਾਲ ਹੀ ਲੈ ਗਿਆ। ਉਸ ਇਲਾਕੇ ਵਿੱਚ ਬਹੁਤ ਜੰਗਲਾਂ 'ਚ ਮਹਾਰਾਜ ਨੇ ਸ਼ਿਕਾਰ ਖੇਡਿਆ ਅਤੇ ਅਨੇਕ ਪ੍ਰਕਾਰ ਦੇ ਕੌਤਕ ਕਰਕੇ ਗੁਰੂ ਕੇ ਸਿੱਖਾਂ ਨੂੰ ਕਿਰਤਾਰਥ ਕੀਤਾ। ਇੱਕ ਨੌਜਵਾਨ ਬੱਚੀ ਜਿਹੜੀ ਗੁਰੂ ਘਰ ਨੂੰ ਮੰਨਣ ਵਾਲੀ ਗੁਰਸਿੱਖ ਬੱਚੀ ਸੀ, ਪਰ ਸਹੁਰਿਆਂ ਦੇ ਕਰਕੇ ਸਹੁਰੇ ਗੁਰੂ ਘਰ ਨੂੰ ਨਹੀਂ ਮੰਨਦੇ ਸਨ, ਮਹਾਰਾਜ ਦੇ ਦਰਸ਼ਨਾਂ ਤੋਂ ਵਾਂਝੀ ਰਹਿੰਦੀ ਸੀ। ਰੋਜ਼ ਅਰਦਾਸਾਂ ਕਰਦੀ ਸੀ, ਮਹਾਰਾਜ ਅੰਤਰਜਾਮੀ ਹਨ ਤਾਂ ਮੈਨੂੰ ਘਰ ਆ ਕੇ ਦਰਸ਼ਨ ਦੇਣ। ਸਤਿਗੁਰੂ ਘੋੜੇ 'ਤੇ ਚੜ੍ਹੇ ਹੋਏ ਉਸ ਮਾਈ ਦੇ ਉਸ ਬੀਬੀ ਦੇ ਗ੍ਰਹਿ ਵਿਖੇ ਘਰ ਦੇ ਸਾਹਮਣੇ ਜਾ ਘੋੜਾ ਰੋਕਿਆ। ਉਸਨੇ ਮਹਾਰਾਜ ਦੇ ਦਰਸ਼ਨ ਕੀਤੇ, ਬਹੁਤ ਧੰਨ ਧੰਨ ਹੋ ਗਈ। ਉਹੀ ਮਾਈ ਜਿਹੜੀ ਗੁਰੂ ਤੇਗ ਬਹਾਦਰ ਦੇ ਸਮੇਂ ਬਿਰਧ ਹੋ ਗਈ ਸੀ ਅਤੇ ਨੌਵੇਂ ਪਾਤਸ਼ਾਹ ਉਹਦਾ ਸੂਤਰ ਦਾ ਕੱਤਿਆ ਹੋਇਆ ਚੋਲਾ ਲੈਣ ਵਾਸਤੇ ਆਗਰੇ ਗਏ ਸਨ। ਫਿਰ ਉਹ ਗੁਰਦੁਆਰੇ ਦਾ ਨਾਮ ਮਾਈ ਥਾਨ, ਗੁਰਦੁਆਰਾ ਮਾਈ ਥਾਨ ਆਗਰਾ ਮਸ਼ਹੂਰ ਹੋਇਆ, ਜੋ ਅੱਜ ਵੀ ਉੱਥੇ ਅਸਥਾਨ ਬਣਿਆ ਹੋਇਆ। ਸੋ ਇਸ ਪ੍ਰਕਾਰ ਨਾਲ ਸਾਧ ਸੰਗਤ ਜੀ, ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਗਰੇ ਵਿੱਚ ਦਿਨੋ ਦਿਨ ਪ੍ਰਤਾਪ ਵੱਧਦਾ ਜਾ ਰਿਹਾ। ਬਾਦਸ਼ਾਹ ਬਹੁਤ ਮਾਣ ਸਤਿਕਾਰ ਕਰਦਾ ਹੈ, ਪਰ ਇਸ ਗੁਰੂ ਦੀ ਵਡਿਆਈ ਨੂੰ ਦੇਖ ਕੇ ਚੰਦੂ ਬੜਾ ਸੜਦਾ। ਚੰਦੂ ਨੂੰ ਗਸ਼ੀਆਂ ਪੈਂਦੀਆਂ ਨੇ, ਬੜਾ ਦੁਖੀ ਹੁੰਦਾ ਹੈ। ਕਹਿੰਦੇ ਬੁਰਾ ਕਰਨ ਤਿਸ ਕੀ ਨਹੀਂ ਉਪਾਏ, ਉਹਨੇ ਤਾਂ ਬੁਰਾ ਕਰਨ ਦਾ ਉਪਾਅ ਕੀਤਾ ਸੀ, ਭਲਾ ਵਿਸਾਲ ਬਣਤ ਨਿਤ ਜਾਏ। ਗੁਰੂ ਸਾਹਿਬ ਦੀ ਚੜ੍ਹਦੀ ਕਲਾ ਹੋਈ ਜਾਂਦੀ, ਜਿੰਨੀ ਉਹ ਗੁਰੂ ਸਾਹਿਬ ਦੀ ਹਾਨੀ ਕਰਨੀ ਚਾਹੁੰਦਾ ਓਨੀ ਗੁਰੂ ਸਾਹਿਬ ਦੀ ਮਹਿਮਾ ਵੱਧਦੀ ਜਾ ਰਹੀ। ਅਤੇ ਚੰਦੂ ਦਾ ਮੂੰਹ ਕਾਲਾ ਹੁੰਦਾ ਜਾ ਰਿਹਾ। ਉਹ ਹੁਣ ਦੇਖੋ ਸਾਧ ਸੰਗਤ ਜੀ, ਚੰਦੂ ਕਿੱਦਾਂ ਦੀਆਂ ਸਾਜਸਾਂ ਕਰੇਗਾ। ਅੱਜ ਦੇ ਪ੍ਰਕਰਨ 'ਚ ਕਥਾ ਸੁਣੀਏ, ਪਿਆਰ ਨਾਲ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਤਹਾਂ ਦਰਬ ਕੋ ਲੋਭ ਦਿਖਾਵਾਂ।
ਚੰਦੂ ਸੋਚਦਾ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਮੈਂ ਕੈਦ ਕਰਵਾ ਦਿਆਂ, ਜੇਲ੍ਹ 'ਚ ਸੁਟਵਾ ਦਿਆਂ, ਅਤੇ ਫਿਰ ਜੇਲ੍ਹ ਦੇ ਕਰਮਚਾਰੀਆਂ ਨੂੰ ਪੈਸੇ ਦਾ ਲਾਲਚ ਦੇ ਕੇ
ਕੈਦ ਵਿਖੇ ਕਹਿ ਕਹਿ ਮਰਵਾਵਾਂ,
ਇਹਨਾਂ ਨੂੰ ਜੇਲ੍ਹ ਦੇ ਵਿੱਚ ਹੀ ਮਰਵਾ ਦੇਵਾਂ, ਉੱਥੇ ਇਹਨਾਂ ਦੀ ਮ੍ਰਿਤੂ ਹੋ ਜਾਵੇ।
ਤਾਂ ਬਚਾਏ ਮੇਰੋ ਹੋ ਜਾਏ,
ਤਾਂ ਮੇਰਾ ਬਚਾਅ ਹੋਵੇਗਾ। ਕਿਉਂਕਿ ਜੇ ਦੁਸ਼ਮਣ ਜਿਉਂਦਾ ਰਹੇ ਤਾਂ ਖਤਰਾ ਰਹਿੰਦਾ, ਜੇ ਦੁਸ਼ਮਣ ਮਰ ਜਾਵੇ ਜਾਨ ਨੂੰ ਥੋੜ੍ਹਾ ਜਿਹਾ ਸਕੂਨ ਮਿਲਦਾ। ਗੁਰੂ ਹਰਗੋਬਿੰਦ ਸਾਹਿਬ ਮੇਰਾ ਦੁਸ਼ਮਣ ਹੈ, ਜਿੰਨਾ ਚਿਰ ਉਹ ਜਿਉਂਦਾ ਮੇਰੀ ਜਾਨ ਨੂੰ ਖਤਰਾ ਹੈ। ਹਾਂਜੀ,
ਮਿਲ ਹੈ ਨਾ ਸ਼ਾਹੋ ਸੰਗ ਕਿਮ ਆਏ।
ਕਿਸੇ ਤਰੀਕੇ ਨਾਲ ਮੈਂ ਗਵਾਲੀਅਰ ਦੇ ਕਿਲੇ 'ਚ ਗੁਰੂ ਹਰਗੋਬਿੰਦ ਸਾਹਿਬ ਨੂੰ ਪਹੁੰਚਾਵਾਂ, ਉੱਥੇ ਮੇਰਾ ਕੁੜਮ ਹਰਦਾਸ ਉਹ ਜ਼ਹਿਰ ਦੇ ਕੇ ਇਹਨਾਂ ਨੂੰ ਮਾਰ ਦੇਵੇ। ਇਹ ਕਿਲੇ 'ਚ ਇੱਕ ਵਾਰੀ ਚਲੇ ਜਾਣ, ਮੁੜ ਕੇ ਵਾਪਸ ਬਾਦਸ਼ਾਹ ਨੂੰ ਨਾ ਆ ਕੇ ਮਿਲਣ, ਇਹੋ ਜਿਹੀ ਕੋਈ ਵਿਧ ਬਣ ਜਾਵੇ।
ਹਿਮ ਗਿਣਤੀ ਕੋ ਗਿਣਤ ਹਮੇਸ਼।
ਇਸ ਤਰ੍ਹਾਂ ਰੋਜ਼ ਸੋਚਦਾ ਰਹਿੰਦਾ। ਕਈ ਵਿਚਾਰਾਂ ਚੰਦੂ ਦੇ ਮਨ 'ਚ ਆਉਂਦੀਆਂ ਨੇ, ਕਈ ਵਿਚਾਰਾਂ ਜਾਂਦੀਆਂ ਨੇ। ਸਲਾਹਾਂ ਕਰਦਾ, ਗੱਟੀਆਂ ਗਣਦਾ, ਬੜੇ ਸੁਪਨਿਆਂ ਦੇ ਮਹਿਲ ਉਸਾਰਦਾ, ਗੁਰੂ ਸਾਹਿਬ ਨੂੰ ਮਾਰਨ ਵਾਸਤੇ ਕਈ ਸਕੀਮਾਂ ਲਾਉਂਦਾ, ਪਰ ਕੋਈ ਸਕੀਮ ਇਹਦੀ ਸਿਰੇ ਨਹੀਂ ਚੜ੍ਹਦੀ, ਫਿਰ ਬਦਲ ਦਿੰਦਾ। ਹਾਂਜੀ,
ਸੰਕਟ ਚਿੰਤਾ ਜਿਸ ਹੈ ਵਿਸ਼ੇਸ਼।
ਹਰ ਵੇਲੇ ਸੰਕਟ 'ਚ ਪਿਆ ਰਹਿੰਦਾ, ਚਿੰਤਾ 'ਚ ਪਿਆ ਰਹਿੰਦਾ।
ਗਿਣਤ ਗਿਣਤ ਗਟੀ ਕੋ ਯਤਨ ਵਿਚਾਰਾ।
ਫਿਰ ਸੋਚਦਿਆਂ ਸੋਚਦਿਆਂ ਸੋਚਦਿਆਂ, ਗੱਟੀਆਂ ਗਣਦਿਆਂ ਗਣਦਿਆਂ, ਇੱਕ ਇਹਨੂੰ ਗੱਲ ਸਮਝ ਆਈ, ਇੱਕ ਤਰਕੀਬ ਸੁੱਝੀ ਇਸ ਨੂੰ।
ਮਿਲਿਓ ਨਜੂਮੀ ਸੋਹਿਤ ਧਾਰਾ।
ਇਹਨੇ ਪਲੈਨਿੰਗ ਬਣਾਈ, ਜੋਤਸ਼ੀ ਕੋਲ ਚਲਾ ਗਿਆ, ਨਜੂਮੀ ਕੋਲ। ਆਪਾਂ ਜੋਤਸ਼ੀ ਕਹਿੰਦੇ ਹਾਂ, ਮੁਸਲਮਾਨ ਨਜੂਮੀ ਕਹਿੰਦੇ। ਪੰਡਿਤ ਲੋਕ ਜਾਂ ਨਜੂਮੀ ਲੋਕ ਜਿਹੜੇ ਟੇਵਾ ਲਾਉਂਦੇ ਆ, ਆਉਣ ਵਾਲਾ ਬੰਦੇ ਦਾ ਫਿਊਚਰ ਦੱਸਦੇ ਆ, ਰਾਸ਼ੀ ਫਲ ਦੱਸਦੇ ਆ, ਗ੍ਰਹਿ ਨਛੱਤਰ ਬਾਰੇ ਦੱਸਦੇ ਆ, ਗ੍ਰਹਿਾਂ ਦੀ ਚਾਲ ਬਾਰੇ ਦੱਸਦੇ ਆ, ਉਹਨਾਂ ਨੂੰ ਪੰਜਾਬੀ ਹਿੰਦੀ 'ਚ ਜੋਤਸ਼ੀ ਕਹਿ ਦਿੰਦੇ ਨੇ, ਅਤੇ ਉਰਦੂ ਵਾਲੇ ਉਹਨੂੰ ਨਜੂਮੀ ਕਹਿ ਦਿੰਦੇ ਨੇ, ਜਿਹੜੇ ਆਉਣ ਵਾਲੇ ਸਮੇਂ ਦੀ ਗੱਲ ਦੱਸਦੇ ਹੋਣ, ਫਿਊਚਰ ਬਾਰੇ ਦੱਸਦੇ ਹੋਣ, ਗ੍ਰਹਿ ਰਾਸ਼ੀਆਂ ਬਾਰੇ ਦੱਸਦੇ ਹੋਣ, ਉਹਨਾਂ ਨਜੂਮੀਆਂ ਕੋਲ ਚੰਦੂ ਗਿਆ ਹੈ।
ਜਿਸਮੇ ਤਿਮਰ ਭਏ ਘਰ ਗਇਓ।
ਚੰਦੂ ਦਿਨੇ ਨਹੀਂ ਗਿਆ, ਅੱਧੀ ਰਾਤ ਨੂੰ ਹਨੇਰੇ ਦੇ ਵਿੱਚ ਛੁਪ ਛੁਪਾ ਕੇ, ਕਿਸੇ ਨੂੰ ਪਤਾ ਨਾ ਲੱਗ ਜਾਏ ਮੇਰੀ ਸਕੀਮ ਦਾ, ਮੇਰੀ ਪਲੈਨਿੰਗ ਦਾ ਕਿਤੇ ਪਾਜ ਨਾ ਉਗੜ ਜਾਵੇ, ਚੋਰੀ ਗਿਆ ਹੈ।
ਦਰਬ ਪੰਜ ਸੈ ਤਿਸ ਕੋ ਦਿਓ।
ਜਾ ਕੇ ਨਜੂਮੀ ਨੂੰ 500 ਰੁਪਈਆ ਮੱਥਾ ਟੇਕਿਆ। 500 ਰੁਪਈਆ ਉਦੋਂ ਬਹੁਤ ਵੈਲਿਊ ਰੱਖਦਾ ਸੀ, 500 ਰੁਪਈਆ ਚਾਂਦੀ ਦਾ ਜਾ ਨਜੂਮੀ ਦੇ ਅੱਗੇ ਰੱਖਿਆ ਹੈ।
ਭਨਤ ਬਿਨੈ ਸਮ ਤਿਸ ਕੇ ਸਾਥਾ।
ਅਤੇ ਹੱਥ ਜੋੜ ਕੇ ਨਜੂਮੀ ਨੂੰ ਕਹਿਣ ਲੱਗਾ, ਪੰਡਿਤ ਜੀ, ਨਜੂਮੀ ਜੀ, ਆਹ ਮੇਰੀ ਬੇਨਤੀ ਹੈ ਜਿਹੜੀ ਮੈਂ ਤੁਹਾਨੂੰ ਕਰਨ ਲੱਗਾ ਹਾਂ, ਇਹ ਮੇਰੀ ਬੇਨਤੀ ਨੂੰ ਧਿਆਨ ਨਾਲ ਸੁਣਿਆ ਜੇ, ਅਤੇ ਫਿਰ ਮੇਰੇ ਦੱਸੇ ਦੇ ਮੁਤਾਬਕ ਤੁਸੀਂ ਕੰਮ ਕਰਿਆ ਜੇ। ਹਾਂਜੀ,
ਮੇਰੋ ਭਲੋ ਹੈ ਤੁਬ ਹਾਥਾ।
ਹੇ ਨਜੂਮੀ ਜੀ, ਮੇਰਾ ਭਲਾ ਤੇਰੇ ਹੱਥ ਵਿੱਚ ਹੈ, ਮੇਰਾ ਭਲਾ, ਮੇਰਾ ਕੰਮ ਤੂੰ ਕਰ ਸਕਦਾ ਹੈ।
ਚਿੱਤ ਦੇ ਕਰੋ ਇਹੀ ਉਪਕਾਰ।
ਇਹ ਕੰਮ ਤੁਸੀਂ ਮੇਰਾ ਕਰ ਦਿਓ ਉਪਕਾਰ, ਮੇਰੇ 'ਤੇ ਮੇਰਾ ਭਲਾ ਕਰ ਦਿਓ, ਧਿਆਨ ਨਾਲ ਕਰੋ ਪਰ
ਅਪਰ ਦਿਓ ਧਨ 5000।
ਜੇ ਮੇਰਾ ਕੰਮ ਸਹੀ ਹੋ ਗਿਆ 5000 ਤੁਹਾਨੂੰ ਹੋਰ ਦਿਆਂਗਾ। ਅੱਜ ਤਾਂ ਮੈਂ 500 ਲੈ ਕੇ ਆਇਆ, ਜੇ ਮੇਰਾ ਕੰਮ ਪੂਰਾ ਹੋ ਗਿਆ, ਸਹੀ ਕੰਮ ਸਿਰੇ ਚੜ੍ਹ ਗਿਆ, ਤੁਹਾਡੀ ਪੂਜਾ ਕਰਾਂਗਾ, 5000 ਰੁਪਈਆ ਦਿਆਂਗਾ ਤੁਹਾਨੂੰ। ਹਾਂਜੀ।
ਹੋਏ ਲਚਾਰ ਮੈਂ ਤੁਜ ਢਿੱਗ ਆਇਓ।
ਮੈਂ ਨਜੂਮੀ ਜੀ ਲਚਾਰ ਹੋ ਕੇ, ਬੇਵਸ ਹੋ ਕੇ ਤੁਹਾਡੇ ਕੋਲ ਆਇਆ ਹਾਂ। ਹਾਂਜੀ।
ਬਨਸ ਹਾਏ ਅਬ ਹੋਂ ਸ਼ਰਨ ਆਇਓ।
ਤੁਸੀਂ ਮੇਰੀ ਮਦਦ ਕਰੋ, ਮੇਰੀ ਹੈਲਪ ਕਰੋ, ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ।
ਸੁਨਤ ਨਜੂਮੀ ਬੋਲਨ ਕੀਨ।
ਇਹ ਸੁਣ ਕੇ ਨਜੂਮੀ ਬੋਲਿਆ,
ਸ਼ਾਹੋ ਦੀਵਾਨ ਭਏ ਕਿਮ ਦੀਨ।
ਨਜੂਮੀ ਕਹਿਣ ਲੱਗਾ, ਦੀਵਾਨ ਜੀ, ਐਡੇ ਵੱਡੇ ਬਾਦਸ਼ਾਹ ਦੇ ਦੀਵਾਨ ਹੋ ਤੁਸੀਂ, ਅੱਜ ਕਿਵੇਂ ਆਏ ਮੇਰੇ ਘਰ? ਇਹੋ ਜਿਹਾ ਤੁਹਾਨੂੰ ਕੀ ਕੰਮ ਪੈ ਗਿਆ ਵੀ ਜਿਹੜੇ ਤੁਸੀਂ ਅੱਧੀ ਰਾਤ ਨੂੰ ਛੁੱਪ ਛੁੱਪ ਕੇ ਮੇਰੇ ਘਰ ਆਏ ਹੋ, ਔਰ ਇੰਨੇ ਨਿਮਾਣੇ ਹੋ ਕੇ ਇੰਨੀ ਅਧੀਨਗੀ ਨਾਲ ਬੇਨਤੀਆਂ ਕਰਦੇ ਹੋ? ਦੱਸੋ ਇਹੋ ਜਿਹਾ ਕਿਹੜਾ ਕੰਮ ਹੈ ਜਿਹੜਾ ਤੁਹਾਡਾ ਰੁਕਿਆ ਹੋਇਆ?
ਸਿਰ ਕੇ ਜ਼ੋਰ ਕਰੋ ਤੁਬ ਕਾਜਾ।
ਮੈਂ ਦੀਵਾਨ ਜੀ ਆਪਣੀ ਪੂਰੀ ਵਾਹ ਲਾ ਦਿਆਂਗਾ, ਪੂਰਾ ਜ਼ੋਰ ਲਾਵਾਂਗਾ, ਤੇਰਾ ਕੰਮ ਜ਼ਰੂਰ ਕਰਾਂਗਾ। ਹਾਂਜੀ।
ਫਿਰ ਸ਼ਾਹੋ ਮਤ ਸਹਿਤ ਸਮਾਜਾ।
ਹਾਂ, ਜੋ ਤੂੰ ਕਹੇਂਗਾ ਮੈਂ ਉੱਦਾਂ ਹੀ ਕਰ ਦਿਆਂਗਾ, ਬਾਦਸ਼ਾਹ ਦਾ ਵੀ ਦਿਮਾਗ ਫੇਰਨਾ ਤਾਂ ਮੈਂ ਫੇਰ ਦਿਆਂਗਾ। ਹਾਂਜੀ।
ਕੋ ਦੁੱਖ ਭਇਓ ਸੁਨਾਵਨ ਕਰੀਆ ਹੈ।
ਪਹਿਲਾਂ ਆਪਣੀ ਤਕਲੀਫ ਦੱਸ, ਹੇ ਦੀਵਾਨ ਜੀ ਤੇਰੀ ਪ੍ਰੋਬਲਮ ਕੀ ਹੈ, ਤੇਰੀ ਸਮੱਸਿਆ ਕੀ ਹੈ, ਆਪਣਾ ਦੁੱਖ ਮੈਨੂੰ ਦੱਸ, ਫਿਰ ਮੈਂ ਉਹਦਾ ਹੱਲ ਕੱਢਾਂਗਾ। ਹਾਂਜੀ।
ਮੈਂ ਨਿਰਵਾਰੋਂ ਚਿੰਤਨਾ ਧਰੀਆ ਹੈ।
ਮੈਂ ਤੇਰਾ ਕਸ਼ਟ ਦੂਰ ਕਰਾਂਗਾ, ਚਿੰਤਾ ਨਾ ਕਰ। ਹਾਂਜੀ।
ਸੁਣ ਤਬ ਸਭ ਹੈ ਬ੍ਰਿਤੰਤ ਉਚਾਰਾ।
ਇਹ ਸੁਣ ਕੇ ਚੰਦੂ ਨੇ ਨਜੂਮੀ ਸਾਹਮਣੇ ਆਪਣਾ ਸਾਰਾ ਬਿਰਤਾਂਤ, ਆਪਣਾ ਸਾਰਾ ਕਿੱਸਾ ਖੋਲ ਦਿੱਤਾ।
ਦੇਸ ਜਾਏ ਬਟ ਪੂਰਬ ਮਾਰਾ।
ਕਹਿਣ ਲੱਗਾ ਜੀ ਗੱਲ ਇਉਂ ਹੈ ਵੀ ਮੈਂ ਗੁਰੂ ਅਰਜਨ ਦੇਵ ਨੂੰ ਸਜ਼ਾ ਦੇ ਕੇ, ਕਸ਼ਟ ਦੇ ਕੇ ਸ਼ਹੀਦ ਕਰ ਦਿੱਤਾ ਸੀ। ਹਾਂਜੀ।
ਅਬ ਤਿਸ ਕੋ ਸੁਤ ਹਰਗੋਬਿੰਦ।
ਹੁਣ ਉਸ ਮੇਰੇ ਦੁਸ਼ਮਣ ਗੁਰੂ ਅਰਜਨ ਦੇਵ ਦਾ ਪੁੱਤਰ ਹਰਗੋਬਿੰਦ ਮੇਰਾ ਦੁਸ਼ਮਣ ਬਣਿਆ ਹੋਇਆ। ਹਾਂਜੀ।
ਕਰਿਓ ਸ਼ਾਹੋ ਸੋ ਮੇਲ ਬਿਲੰਦ।
ਤੇ ਹਰਗੋਬਿੰਦ ਨੇ ਬਾਦਸ਼ਾਹ ਦੇ ਨਾਲ ਭਿਆਲੀ ਪਾਈ ਹੈ, ਉਹਦੇ ਨਾਲ ਜਾ ਕੇ ਮੇਲ ਮਿਲਾਪ ਕੀਤਾ, ਬੜੀ ਨੇੜਤਾ ਹੋ ਗਈ ਹੈ, ਬਹੁਤ ਜ਼ਿਆਦਾ ਇਕੱਠੇ ਰਹਿੰਦੇ ਨੇ, ਇਕੱਠੇ ਸ਼ਿਕਾਰ ਖੇਡਣ ਜਾਂਦੇ ਨੇ, ਇਕੱਠੀਆਂ ਗੱਲਾਂ ਬਾਤਾਂ ਕਰਦੇ ਨੇ। ਮੇਰਾ ਦੁਸ਼ਮਣ ਬਾਦਸ਼ਾਹ ਦੇ ਬੜੇ ਨੇੜੇ ਹੋ ਗਿਆ ਹੈ।
ਮੈਂ ਕਰ ਚਾਰੀ ਇਹਾਂ ਹਕਾਰਾ।
ਮੈਂ ਹੀ ਗੁਰੂ ਹਰਗੋਬਿੰਦ ਨੂੰ ਇੱਥੇ ਦਿੱਲੀ ਸੱਦਿਆ ਸੀ, ਚੁਗਲੀਆਂ ਕਰ ਕਰਕੇ ਬਾਦਸ਼ਾਹ ਕੋਲ, ਵੀ ਗੁਰੂ ਹਰਗੋਬਿੰਦ ਨੂੰ ਦਿੱਲੀ ਸੱਦੋ, ਉਹ ਬਾਗੀ ਫੌਜਾਂ ਇਕੱਠੀਆਂ ਕਰ ਰਿਹਾ। ਬਾਦਸ਼ਾਹ ਨੇ ਇਹਨਾਂ ਗੱਲਾਂ ਦਾ ਪਤਾ ਕਰਨ ਲਈ ਗੁਰੂ ਹਰਗੋਬਿੰਦ ਨੂੰ ਦਿੱਲੀ ਸੱਦਿਆ ਸੀ।
ਆਏ ਆਪਣਾ ਕਾਜ ਸਵਾਰਾ।
ਪਰ ਹਰਗੋਬਿੰਦ ਨੇ ਦਿੱਲੀ ਆ ਕੇ ਬਲਕਿ ਆਪਣਾ ਹੋਰ ਕੰਮ ਸਵਾਰ ਲਿਆ, ਆਪਣਾ ਪ੍ਰਤਾਪ ਹੋਰ ਵਧਾ ਲਿਆ। ਮੈਂ ਤਾਂ ਉਹਨੂੰ ਜੇਲ੍ਹ 'ਚ ਸੁੱਟਣ ਵਾਸਤੇ, ਕਿਸੇ ਕੇਸ ਮੁਕੱਦਮੇ 'ਚ ਫਸਾਉਣ ਵਾਸਤੇ ਸਾਜ਼ਿਸ਼ ਕੀਤੀ ਸੀ, ਪਰ ਉਹ ਮੇਰੀ ਸਾਜ਼ਿਸ਼ ਹਰਗੋਬਿੰਦ ਨੂੰ ਫਲੀਭੂਤ ਹੋ ਗਈ। ਹਰਗੋਬਿੰਦ ਦਾ ਪ੍ਰਤਾਪ ਵੱਧ ਰਿਹਾ ਅਤੇ ਮੇਰਾ ਹੁਣ ਖਤਰਾ ਵੀ ਵੱਧ ਰਿਹਾ। ਹਾਂਜੀ।
ਤਿਸ ਕੋ ਹਤਿਓ ਚਹਿਤ ਮੈਂ ਅਬੈ।
ਹੇ ਜੋਤਸ਼ੀ ਜੀ, ਸਿੱਧੀ ਗੱਲ ਇਹ ਹੈ, ਕੋਈ ਇਹ 'ਚ ਲੁੱਕ ਛਿਪ ਨਹੀਂ, ਤੁਹਾਨੂੰ ਮੈਂ ਆਪਣਾ ਮਿੱਤਰ ਬਣਾ ਲਿਆ, ਤੁਹਾਡੇ ਅੱਗੇ ਗੱਲ ਕਰ ਸਕਦਾ। ਆਹ 500 ਰੁਪਈਆ ਮੈਂ ਤੁਹਾਨੂੰ ਦਿੱਤਾ ਅਤੇ 5000 ਮੈਂ ਤੁਹਾਨੂੰ ਹੋਰ ਦੇਣਾ, ਬਸ ਇਹ ਗੱਲ ਨੂੰ ਆਪਣੇ ਦਿਲ 'ਚ ਰੱਖਿਆ ਜੇ। ਗੱਲ ਇਹ ਹੈ ਮੈਂ ਹਰਗੋਬਿੰਦ ਨੂੰ ਮਾਰਨਾ ਚਾਹੁੰਦਾ, ਜਿਵੇਂ ਮੈਂ ਉਹਦੇ ਪਿਤਾ ਨੂੰ ਕਤਲ ਕੀਤਾ ਉਵੇਂ ਮੈਂ ਉਹਨਾਂ ਨੂੰ ਵੀ ਕਤਲ ਕਰਨਾ ਚਾਹੁੰਦਾ ਹਾਂ। ਹਾਂਜੀ।
ਇਮ ਉਪਾਏ ਚਿਤਵਿਓ ਸੁਣ ਸਭਾ।
ਇਹ ਮੈਂ ਉਪਾਅ ਸੋਚਿਆ ਹੈ ਜਿਹੜਾ ਮੈਂ ਤੁਹਾਡੇ ਕੋਲ ਤੁਹਾਡੀ ਮਦਦ ਨਾਲ ਕਰ ਸਕਦਾ ਹਾਂ। ਹਾਂਜੀ।
ਤੂੰ ਕਹਿ ਸ਼ਾਹੋ ਸੰਗ ਅਸਬਾਤ।
ਜੋਤਸ਼ੀ ਜੀ, ਨਜੂਮੀ ਜੀ, ਤੇਰੀ ਗੱਲ ਬਾਦਸ਼ਾਹ ਬਹੁਤ ਮੰਨਦਾ, ਤੇਰੇ ਪੁੱਛੇ ਤੋਂ ਬਿਨਾਂ ਉਹ ਕਦਮ ਨਹੀਂ ਉਠਾਉਂਦਾ। ਪੁਰਾਣੇ ਜ਼ਮਾਨੇ 'ਚ ਲੋਕ ਜਿਹੜੇ ਸੀ ਨਾ, ਜੋਤਸ਼ੀਆਂ ਅਤੇ ਸਿਆਣਿਆਂ ਤੇ, ਤਾਂਤਰਿਕਾਂ ਤੇ, ਮੰਤਰਾਂ ਤੇ, ਜਾਦੂ ਟੂਣਿਆਂ ਤੇ ਬਾਹਲਾ ਵਿਸ਼ਵਾਸ ਕਰਦੇ। ਹੁਣ ਵੀ ਉਹੀ ਹਾਲ ਹੈ ਵੈਸੇ ਤਾਂ। ਆ ਗੁਰਦੁਆਰੇ ਸਾਹਿਬ ਥੱਲੇ ਅਖਬਾਰਾਂ ਪਈਆਂ ਹੁੰਦੀਆਂ, ਖਬਰਾਂ ਘੱਟ ਹੁੰਦੀਆਂ ਨੇ, ਬੰਗਾਲੀ ਬਾਬਿਆਂ ਦੀਆਂ ਮਸ਼ਹੂਰੀਆਂ ਜ਼ਿਆਦਾ ਹੁੰਦੀਆਂ, ਤੰਤਰ ਮੰਤਰ ਜਾਦੂ ਟੂਣੇ ਵਾਲਿਆਂ ਦੀਆਂ ਬਹੁਤ ਭਰੀਆਂ ਹੁੰਦੀਆਂ, ਸਾਰੀ ਐਡਾਂ ਉਹਨਾਂ ਦੀਆਂ ਲੱਗੀਆਂ ਹੁੰਦੀਆਂ ਵੀ ਪੈਸੇ ਦੇਈ ਜਾਓ ਸਾਨੂੰ ਅਤੇ ਕੰਮ ਕਰਾਈ ਜਾਓ, ਪੁੱਠੇ ਸਿੱਧੇ ਕੰਮ। ਤੋ ਜੰਤਰ ਮੰਤਰ ਜਾਦੂ ਟੂਣੇ, ਪਹਿਲੇ ਜ਼ਮਾਨੇ 'ਚ ਤਾਂ ਲੋਕ ਹੋਰ ਜ਼ਿਆਦਾ ਅਨਪੜ੍ਹ ਸੀਗੇ, ਰਾਜੇ ਮਹਾਰਾਜੇ ਵੀ ਉਹਨਾਂ ਤੋਂ ਪੁੱਛੇ ਬਿਨਾਂ ਤੁਰਦੇ ਨਹੀਂ ਸੀ। ਜਹਾਂਗੀਰ ਬਾਦਸ਼ਾਹ ਤੇਰੇ ਪੁੱਛੇ ਬਿਨਾਂ ਤੁਰਦਾ ਨਹੀਂ, ਅਤੇ ਤੂੰ ਜਿਹੜੀ ਗੱਲ ਕਹੇਗਾ ਉਹ ਬਾਦਸ਼ਾਹ ਮੰਨੇਗਾ, ਅਤੇ ਤੂੰ ਉਹਨੂੰ ਕਹਿ ਦੀ ਵੀ ਤੇਰੇ ਉੱਤੇ ਬੜਾ ਕਸ਼ਟ ਆ ਗਿਆ ਹੈ।
ਸਾੜ ਸਤੀ ਆਈ ਬਖਿਆਤ,
ਤੂੰ ਬਾਦਸ਼ਾਹ ਨੂੰ ਕਹਿਣਾ ਵੀ ਬਾਦਸ਼ਾਹ ਤੇਰੇ 'ਤੇ ਸਾੜ ਸਤੀ ਆ ਗਈ ਹੈ। ਸ਼ਨੀ ਦੀ ਦਸ਼ਾ ਹੁੰਦੀ ਹੈ, ਜਿਹੜਾ ਸ਼ਨੀ ਗ੍ਰਹਿ ਹੈ ਨਾ ਉਹਦੀ, ਕਹਿੰਦੇ 7.5 ਸਾਲ ਦੀ, 7.5 ਮਹੀਨਿਆਂ ਦੀ ਅਤੇ 7.5 ਦਿਨਾਂ ਦੀ ਸਾੜ ਸਤੀ, 7.5 ਉਹਦੇ 'ਚ ਰਹਿੰਦੇ ਆ, 7.5 ਦਿਨ ਹੋਣ, 7.5 ਮਹੀਨੇ ਹੋਣ, ਜ਼ਿਆਦਾਤਰ 7.5 ਸਾਲ ਹੁੰਦੀ ਹੈ। ਜੋਤਸ਼ੀਆਂ ਦਾ ਮੰਨਣਾ ਜਿਹੜੇ ਬੰਦੇ 'ਤੇ ਉਹ 7.5 ਸਤੀ ਆ ਜਾਏ ਉਹਦਾ ਸਾਰਾ ਕੁਝ ਬਰਬਾਦ ਹੋ ਜਾਂਦਾ, ਕੰਮ ਕਾਰ ਬੰਦ ਹੋ ਜਾਂਦੇ ਆ, ਉਹਦੀ ਸਿਹਤ ਖਰਾਬ ਹੋ ਜਾਂਦੀ ਹੈ, ਉਹਦੀ ਮੌਤ ਵੀ ਹੋ ਸਕਦੀ ਹੈ, ਉਹਨੂੰ ਕਹਿੰਦੇ ਆ 7.5 ਸਤੀ। ਤੋ ਬਾਦਸ਼ਾਹ ਨੂੰ ਕਹਿਣਾ ਵੀ ਹੇ ਬਾਦਸ਼ਾਹ ਤੇਰੇ 'ਤੇ 7.5 ਸਤੀ ਆ ਗਈ ਹੈ।
ਮੁੱਖ ਮੁਰਝਾਏ ਬਨਹੋ ਦਿਲਗੀਰ,
ਅਤੇ ਜਦੋਂ ਇਹ ਗੱਲ ਤੂੰ ਕਹਿਣੀ ਹੈ ਨਾ ਜੋਤਸ਼ੀ ਜੀ, ਉਦੋਂ ਬੜਾ ਉਦਾਸ ਹੋ ਕੇ ਮੂੰਹ ਮੁਰਝਾ ਕੇ ਰੋਣ ਵਾਲਾ ਮੂੰਹ ਬਣਾ ਕੇ ਕਹਿਣੀ ਹੈ, ਤਾਂ ਕਿ ਬਾਦਸ਼ਾਹ ਨੂੰ ਇਉਂ ਲੱਗੇ ਵੀ ਬੜੀ ਹਮਦਰਦੀ ਨਾਲ ਮੈਨੂੰ ਦੱਸ ਰਿਹਾ ਵੀ ਤੇਰਾ ਔਖਾ ਟਾਈਮ ਆ ਗਿਆ। ਹਾਂਜੀ,
ਜਿਸ 'ਤੇ ਸ਼ਾਹ ਧਰੈ ਨਹਿ ਧੀਰ,
ਇੰਨਾ ਡਰਾ ਕੇ ਕਹਿਣਾ ਬਾਦਸ਼ਾਹ ਨੂੰ, ਰੋਂਦਿਆਂ ਹੋਇਆਂ, ਡਰਦਿਆਂ ਹੋਇਆਂ, ਕੰਬਦਿਆਂ ਹੋਇਆਂ ਕਹਿਣਾ, ਮੁਰਝਾ ਕੇ ਵੀ ਬਾਦਸ਼ਾਹ ਨੂੰ ਇੰਝ ਲੱਗਿਆ ਵੀ ਲੈ ਹੁਣ ਮੈਂ ਗਿਆ, ਹੁਣ ਮੇਰਾ ਦਿਨ ਪੁੱਠੇ ਚੱਲ ਪਏ, ਬਾਦਸ਼ਾਹ ਡਰ ਜਾਵੇ, ਬਾਦਸ਼ਾਹ ਦਹਿਸ਼ਤ ਵਿੱਚ ਆ ਜਾਵੇ, ਇਸ ਤਰੀਕੇ ਨਾਲ ਗੱਲ ਕਰਨੀ ਹੈ ਤੂੰ। ਹਾਂਜੀ,
ਮ੍ਰਿਤਕੋ ਭੈ ਦਿਖ ਰਾਵਣ ਕਰੀਆ,
ਸਿੱਧਾ ਹੀ ਕਹਿ ਦੇਣਾ ਵੀ ਬਾਦਸ਼ਾਹ ਸਲਾਮਤ 7.5 ਸਤੀ ਤੁਹਾਡੇ 'ਤੇ ਸ਼ੁਰੂ ਹੋ ਗਈ ਹੈ, 7.5 ਸਾਲ ਸ਼ਨੀ ਦੀ ਇਹ ਗ੍ਰਹਿ ਦਸ਼ਾ ਚੱਲਣੀ ਹੈ, ਅਤੇ ਸ਼ਨੀ ਗ੍ਰਹਿ ਦਾ ਪ੍ਰਕੋਪ ਹੋਣ ਕਰਕੇ ਇਹਨਾਂ 7 ਸਾਲਾਂ 'ਚ ਤੁਹਾਡਾ ਸਾਰਾ ਕੁਝ ਖਤਮ ਹੋ ਸਕਦਾ, ਰਾਜ ਨੂੰ ਵੀ ਖਤਰਾ ਹੋ ਸਕਦਾ, ਤੁਹਾਡੀ ਫੈਮਿਲੀ ਨੂੰ ਵੀ ਖਤਰਾ ਹੋ ਸਕਦਾ, ਤੁਹਾਡੀ ਸਿਹਤ ਵੀ ਖਰਾਬ ਹੋ ਸਕਦੀ ਹੈ, ਅਤੇ ਹੋ ਸਕਦਾ ਤੁਹਾਡੀ ਮੌਤ ਵੀ ਹੋ ਜਾਏ, ਇੱਦਾਂ ਦੀ ਗੱਲ ਕਹਿਣੀ ਹੈ। ਹਾਂਜੀ,
ਬੂਜਾ ਯਤਨ ਅਤੇ ਤਾਂ ਏਵ ਉਚਰੀਆ ਹੈ,
ਡਰ ਜਾਏਗਾ ਬਾਦਸ਼ਾਹ, ਬਾਦਸ਼ਾਹ ਡਰ ਕੇ ਤੈਨੂੰ ਪੁੱਛੇਗਾ ਵੀ ਜੋਤਸ਼ੀ ਜੀ, ਨਜੂਮੀ ਜੀ, ਇਹਦਾ ਕੋਈ ਹੱਲ ਵੀ ਦੱਸੋ, ਇਸ 7.5 ਸਤੀ ਤੋਂ ਬਚਣ ਦਾ ਕੋਈ ਉਪਾਅ ਦੱਸੋ, ਅਤੇ ਫਿਰ ਤੂੰ ਉਪਾਅ ਵੀ ਦੱਸਣਾ, ਉਪਾਅ ਕੀ ਦੱਸਣਾ, ਜਦੋਂ ਬਾਦਸ਼ਾਹ ਪੁੱਛੇ ਵੀ ਉਪਾਅ ਕੀ ਹੈ ਤਾਂ ਇਸ ਤਰ੍ਹਾਂ ਦੱਸਣਾ। ਹਾਂਜੀ,
ਹਰਗੋਬਿੰਦ ਆਖ ਬਖਿਆਤ,
ਕਿ ਕੋਈ ਹਰਗੋਬਿੰਦ ਨਾਮ ਦਾ ਬੰਦਾ ਹੋਵੇ, ਹਰਗੋਬਿੰਦ ਦਾ ਨਾਮ ਹੋਵੇ ਅਤੇ ਜਵਾਨੀ ਦੀ ਉਹਦੀ ਉਮਰ ਹੋਵੇ। ਹਾਂਜੀ,
ਸੋਢੀ ਹੋਏ ਸੋ ਖੱਤਰੀ ਜਾਤ,
ਅਤੇ ਉਹਦੀ ਜਾਤ ਵੀ ਹਰਗੋਬਿੰਦ ਦੀ ਖੱਤਰੀ ਸੋਢੀ ਹੋਵੇ, ਸੋਢੀ ਕੁੱਲ ਦਾ, ਖੱਤਰੀ ਕੁੱਲ ਦਾ ਹੋਵੇ, ਹਰਗੋਬਿੰਦ ਉਹਦਾ ਨਾਮ ਹੋਵੇ, ਅਤੇ ਹੋਵੇ ਵੀ ਚੜ੍ਹਦੀ ਜਵਾਨੀ ਵਿੱਚ। ਹਾਂਜੀ,
ਹਿੱਤ ਤੁਮਰੇ ਸੋ ਫਿਰ ਹੈ ਮਾਲਾ,
ਇਹੋ ਜਿਹਾ ਕੋਈ ਮਹਾਂਪੁਰਸ਼ ਹੋਵੇ ਤੇ ਤੁਹਾਡੇ ਵਾਸਤੇ 6 ਮਹੀਨੇ ਜਾਂ ਸਾਲ ਜਾਂ 40 ਦਿਨ ਉਹ ਮਾਲਾ ਫੇਰੇ, ਇੱਕ 40ਆ ਕਰੇ, 2 40ਏ ਕਰੇ, 6 ਮਹੀਨੇ ਲਾ ਦੇਵੇ, ਸਾਲ ਲਾ ਦੇਵੇ, 1.25 ਸਾਲ ਲਾ ਦੇਵੇ, ਉਹਨੂੰ ਮਾਲਾ ਫੇਰਨੀ ਪੈਣੀ, ਜਪ ਕਰਨਾ ਪੈਣਾ। ਹਾਂਜੀ,
ਥਲ ਗੁਲੇਰ ਮਹਿ ਬੈਠ ਨਿਰਾਲਾ,
ਪਰ ਜਗ੍ਹਾ ਕਿਹੜੀ ਹੈ, ਜਗ੍ਹਾ ਹੋਵੇ ਗਵਾਲੀਅਰ ਦਾ ਕਿਲ੍ਹਾ, ਗਵਾਲੀਅਰ ਦੇ ਕਿਲ੍ਹੇ 'ਚ ਇਕੱਲਾ ਅਕੰਠ ਰਹਿ ਕੇ ਉਹ ਭਜਨ ਕਰੇ,
ਤਬ ਸੁਖੈਨ ਦਿਨ ਬਿਤ ਹੈ ਤੁਮਾਰੇ,
ਫਿਰ ਬਾਦਸ਼ਾਹ ਤੇਰੇ ਆਈ ਹੋਈ 7.5 ਸਤੀ ਟਲ ਜਾਏਗੀ, ਤੇਰੇ ਦਿਨ ਸੌਖੇ ਲੰਘ ਜਾਣਗੇ। ਔਖਾ ਟਾਈਮ ਜਿਹੜਾ ਸਿਰ 'ਤੇ ਆਈ ਹੈ ਮੁਸੀਬਤ ਟਲ ਜਾਏਗੀ। ਜੇ ਹਰਗੋਬਿੰਦ ਨਾਮ ਦਾ ਕੋਈ ਮਹਾਂਪੁਰਸ਼ ਗਵਾਲੀਅਰ ਦੇ ਵਿੱਚ ਤੁਹਾਡੇ ਵਾਸਤੇ ਮਾਲਾ ਫੇਰ ਦੇਵੇ, ਬੰਦਗੀ ਕਰ ਲਵੇ,
ਏਵ ਪ੍ਰਬੋਧ ਹੋ ਜਾਏ ਸਕਾਰੇ।
ਇਸ ਤਰ੍ਹਾਂ ਦਾ ਉਪਦੇਸ਼ ਸਵੇਰੇ ਤੂੰ ਬਾਦਸ਼ਾਹ ਨੂੰ ਜਾ ਕੇ ਸੁਣਾਉਣਾ। ਇਹ 500 ਰੁਪਈਆ ਮੈਂ ਤੈਨੂੰ ਦਿੱਤਾ ਜੋਤਸ਼ੀ ਜੀ ਇਸੇ ਕੰਮ ਦਾ। ਜੇ ਮੇਰਾ ਕੰਮ ਤੂੰ ਸਹੀ ਕਰ ਦਿੱਤਾ 5000 ਰੁਪਈਆ ਹੋਰ ਦਿਆਂਗਾ। ਹਾਂਜੀ,
ਤਰਹਿ ਸ਼ਤਰ ਤਬ ਲਿਹੋ ਧਨ ਘਨੋ।
ਜੇ ਮੇਰਾ ਦੁਸ਼ਮਣ ਹਰਗੋਬਿੰਦ ਮੇਰੇ ਕਾਬੂ ਆ ਗਿਆ, ਉਹਨੂੰ ਮੈਂ ਆਪਣੇ ਰਾਹ 'ਚੋਂ ਹਟਾ ਦਿੱਤਾ ਯਾਨੀ ਮਰਵਾ ਦਿੱਤਾ, ਤਾਂ ਫਿਰ ਤੈਨੂੰ ਇੰਨਾ ਧਨ ਦਿਆਂਗਾ ਜੋਤਸ਼ੀ ਜੀ ਵੀ ਤੇਰੀਆਂ ਪੁਸਤਾਂ ਵੀ ਆਰਾਮ ਨਾਲ ਬਹਿ ਕੇ ਖਾਈ ਜਾਣ, ਮੁੱਕੇਗਾ ਨਹੀਂ। ਹਾਂਜੀ,
ਕਰੋ ਯਤਨ ਬਹੁ ਬੁੱਧ ਤੇ ਭਨੋ।
ਬਸ ਹੁਣ ਯਤਨ ਤੂੰ ਕਰਨਾ, ਬੁੱਧੀ ਦਾ ਬਲ ਲਾਉਣਾ, ਪੂਰਾ ਟਿੱਲ ਲਾਉਣਾ, ਜ਼ੋਰ ਲਾਉਣਾ ਹੈ।
ਤਬ ਹੈ ਨਜੂਮੀ ਧੀਰਜ ਦੀਨ।
ਇਹ ਗੱਲ ਸੁਣ ਕੇ ਨਜੂਮੀ ਲਾਲਚ ਵਿੱਚ ਆ ਚੁੱਕਾ ਸੀ। ਇਹ ਸਾਧ ਸੰਗਤ ਜੀ, ਲਾਲਚ ਇੰਨੀ ਬੁਰੀ ਬਲਾ ਹੈ, ਇਹ ਵੱਡਿਆਂ ਵੱਡਿਆਂ ਦਾ ਈਮਾਨ ਤੋੜ ਦਿੰਦੀ। ਤੇਲ ਤਮਾ ਜਾਂ ਕੋ ਮਿਲੇ ਤੁਰਤ ਨਰਮ ਹੋਏ ਜਾਏ। ਕੋਈ ਪੁਰਜਾ ਸਖਤ ਹੋਵੇ ਨਾ, ਉਹਨੂੰ ਤੇਲ ਦੇ ਦਿਓ ਨਾ, ਅਤੇ ਉਹ ਰਵਾਂ ਹੋ ਜਾਂਦਾ। ਅਤੇ ਜੇ ਕੋਈ ਬੰਦਾ ਸਖਤ ਹੋਵੇ ਅਤੇ ਉਹਨੂੰ ਲਾਲਚ ਦੇ ਦਿਓ, ਅਤੇ ਉਹ ਬੰਦਾ ਰਵਾਂ ਹੋ ਜਾਂਦਾ। ਪੈਸੇ ਦੇ ਲਾਲਚ ਵਿੱਚ ਨਜੂਮੀ ਆ ਗਿਆ ਅਤੇ ਕਹਿਣ ਲੱਗਾ, ਫਿਰ ਫਿਕਰ ਨਾ ਕਰੋ ਦੀਵਾਨ ਜੀ, ਤੁਹਾਡਾ ਕੰਮ ਬਣਿਆ ਹੀ ਸਮਝੋ। ਹਾਂਜੀ,
ਮੈਂ ਇਮ ਕਰੋ ਚਿੰਤ ਕਰ ਹੀਨ।
ਤੂੰ ਚਿੰਤਾ ਨਾ ਕਰ, ਜਾ ਘਰ ਜਾ ਕੇ ਸੌਂ ਜਾ, ਹੁਣ ਬੇਫਿਕਰ ਹੋ, ਜੋ ਤੂੰ ਕਿਹਾ ਸਵੇਰੇ ਹੋ ਜਾਏਗਾ। ਬਾਦਸ਼ਾਹ ਜਹਾਂਗੀਰ ਨੂੰ ਮੈਂ ਸਵੇਰੇ ਇਹੋ ਜਿਹਾ ਬੁੱਧੂ ਬਣਾਵਾਂਗਾ, ਜੋ ਤੂੰ ਚਾਹੁੰਦਾ ਉਹ ਕਰੇਗਾ ਉਹ। ਹਾਂਜੀ,
ਸ਼ਾਹ ਕਰਹਿ ਨਿਤ ਮੈਂ ਜੋ ਬਤਾਏ।
ਕਿਉਂਕਿ ਅੱਗੇ ਵੀ ਮੈਂ ਹੀ ਜੋ ਕਹਿੰਦਾ ਬਾਦਸ਼ਾਹ ਕਰਦਾ। ਮੈਂ ਬਾਦਸ਼ਾਹ ਨੂੰ ਜਿਹੜਾ ਪਾਠ ਪੜ੍ਹਾਵਾਂ ਬਾਦਸ਼ਾਹ ਉਹੀ ਪੜ੍ਹਦਾ, ਜਿਹੜੇ ਕੰਮਾਂ 'ਚ ਮੈਂ ਲਾਵਾਂ ਬਾਦਸ਼ਾਹ ਉਹਨਾਂ ਕੰਮਾਂ 'ਚ ਲਾਉਂਦਾ। ਮੇਰੇ ਆਖੇ ਤੋਂ ਬਿਨਾਂ ਬਾਦਸ਼ਾਹ ਕਦਮ ਨਹੀਂ ਪੁੱਟਦਾ।
ਪੂਰਵ ਅਨੇਕ ਵਾਰ ਪਤੇ ਆਏ।
ਇਹ ਮੈਂ ਅੱਗੇ ਕਈ ਵਾਰੀ ਪਤਿਆ ਚੁੱਕਾਂ, ਮੇਰੀ ਗੱਲ ਨਹੀਂ ਬਾਦਸ਼ਾਹ ਮੋੜਦਾ।
ਇੱਕ ਮੇਰੇ ਕਹਿਬੇ ਕੀ ਦੇਰ,
ਇੱਕ ਮੇਰੇ ਕਹਿਣ ਦੀ ਦੇਰ ਹੈ।
ਸੁਨਤ ਗੁਰੂ ਕੋ ਪਠਹਿ ਗੁਲੇਰ।
ਬਾਦਸ਼ਾਹ ਗੁਰੂ ਹਰਗੋਬਿੰਦ ਨੂੰ ਗਵਾਲੀਅਰ ਦੇ ਕਿਲੇ 'ਚ ਭੇਜ ਦੇਵੇਗਾ।
ਗਇਓ ਚੰਦ ਤਬ ਹਰਖ ਤਰੰਤਾ।
ਚੰਦੂ ਬੜਾ ਖੁਸ਼ ਹੋਇਆ ਅਤੇ ਉਸ ਨਜੂਮੀ ਦੇ ਘਰੋਂ ਚੋਰੀ ਚੋਰੀ ਗਲੀਆਂ 'ਚ ਲੁਕਦਾ ਹੋਇਆ ਆਪਣੇ ਘਰ ਆ ਗਿਆ।
ਜਾਣਿਓ ਗਹਿਓ ਨਾ ਛੁੱਟ ਹੈ ਛੁੱਟ ਹੈ ਕਦੰਤਾ।
ਕਹਿੰਦੇ ਮਨ ਵਿੱਚ ਸੋਚ ਬੈਠਾ ਚੰਦੂ ਕਿ ਗੁਰੂ ਹਰਗੋਬਿੰਦ ਸਮਝੋ ਫੜੇ ਗਏ, ਸਮਝੋ ਗਵਾਲੀਅਰ ਪਹੁੰਚ ਗਏ, ਬਸ ਹੁਣ ਨਹੀਂ ਛੁੱਟਣ ਲੱਗੇ, ਹੁਣ ਉਹਨਾਂ ਨੂੰ ਮੈਂ ਗਵਾਲੀਅਰ ਦੇ ਕਿਲੇ ਤੋਂ ਬਾਹਰ ਆਉਣ ਹੀ ਨਹੀਂ ਦੇਣਾ। ਹਾਂਜੀ,
ਪਿਤ ਕਹਿ ਸਮ ਕਰ ਕਹਿ ਇਸ ਹਨ।
ਜਿਵੇਂ ਗੁਰੂ ਅਰਜਨ ਦੇਵ ਜੀ ਨੂੰ ਮਾਰਿਆ ਸੀ ਤਸੀਹੇ ਦੇ ਕੇ ਤਤੀਆਂ ਤਵੀਆਂ 'ਤੇ ਬਹਾ ਕੇ, ਉਵੇਂ ਹੀ ਇਹਨਾਂ ਦਾ ਵੀ ਅੰਤ ਕਰ ਦਿਆਂਗਾ ਸ਼੍ਰੀ ਹਰਗੋਬਿੰਦ ਜੀ ਦਾ।
ਤਬ ਨਿਚਿੰਤ ਹੋਏ ਟਿਕੋ ਸਥਾਨ।
ਫਿਰ ਮੈਂ ਆਪਣੇ ਘਰ ਆਰਾਮ ਨਾਲ ਸੌਵਾਂਗਾ, ਮੇਰੇ ਦੁਸ਼ਮਣ ਟਲ ਜਾਣ, ਫਿਰ ਮੇਰੀ ਚਿੰਤਾ ਖਤਮ ਹੋ ਜਾਏਗੀ।
ਨਿਸ ਮਹਿ ਪਰਿਓ ਰਹਿਓ ਨਹਿ ਸੋਵਾ।
ਚੰਦੂ ਸਾਰੀ ਰਾਤ ਪਿਆ ਰਿਹਾ ਪਰ ਨੀਂਦ ਕੋਈ ਨਹੀਂ ਆਈ। ਪਾਪੀ ਬੰਦੇ ਨੂੰ ਕਿੱਥੇ ਨੀਂਦ ਆਉਂਦੀ ਹੈ, ਪਾਪ ਕਿੱਥੇ ਟਿਕਣ ਦਿੰਦੇ ਨੇ, ਉਹ ਪਾਪ ਨੀਂਦ ਨਹੀਂ ਆਉਣ ਦਿੰਦੇ, ਬੁਰੀਆਂ ਸੋਚਾਂ ਚੱਲਦੀਆਂ ਰਹੀਆਂ ਸਾਰੀ ਰਾਤ। ਹਾਂਜੀ,
ਗਿਣਤ ਗਟੀ ਚਿਤ ਚਿੰਤ ਪਰੋਵਾ।
ਕਹਿੰਦੇ ਗਟੀਆਂ ਗਿਣਦਾ ਗਿਣਦਾ ਚਿੰਤਾ ਵਿੱਚ ਹੀ ਪਿਆ ਰਿਹਾ ਸਾਰੀ ਰਾਤ। ਹਾਂਜੀ,
ਭਈ ਪ੍ਰਭਾਤ ਨਜੂਮੀ ਗਇਓ।
ਜਦੋਂ ਪ੍ਰਭਾਤ ਹੋਈ, ਸਵੇਰ ਹੋਈ, ਦਰਬਾਰ ਲੱਗਾ ਬਾਦਸ਼ਾਹ ਦਾ ਅਤੇ ਨਜੂਮੀ ਗਿਆ ਬਾਦਸ਼ਾਹ ਦੇ ਦਰਬਾਰ ਵਿੱਚ। ਹਾਂਜੀ,
ਬਗਲ ਕਿਤਾਬ ਮਲਨ ਮੁਖ ਕੀਓ।
ਬੜਾ ਮੂੰਹ ਮੁਰਝਾਇਆ, ਮਲਨ ਮੁਖ ਕੀਓ, ਜਿਵੇਂ ਮਰ ਗਿਆ ਹੁੰਦਾ ਕੋਈ, ਰੋਣ ਵਾਲਾ ਮੂੰਹ ਬਣਾਇਆ, ਢਿੱਲੀ ਜੀ ਪੱਗ ਬੰਨੀ, ਜਾਣ ਕੇ ਜੋਸ਼ੀ ਨੇ ਕਿਤਾਬ ਜਿਹੜੀ ਨਜੂਮ ਦੀ ਆ ਉਹ ਕੱਛੇ ਮਾਰੀ ਹੋਈ, ਅਤੇ ਜਿਵੇਂ ਬਸ ਸਾਰਾ ਕੁਝ ਉੱਜੜ ਗਿਆ ਹੁੰਦਾ ਨਾ ਉਹਦਾ, ਇਉਂ ਲੁੱਟਿਆ ਪੁੱਟਿਆ ਜਾ ਜਿਵੇਂ ਹੁੰਦਾ, ਇੱਦਾਂ ਦਾ ਮੂੰਹ ਬਣਾ ਕੇ ਗਿਆ ਬਾਦਸ਼ਾਹ ਦੀ ਕਚਹਿਰੀ 'ਚ। ਹਾਂਜੀ,
ਜਾਏ ਸਲਾਮ ਸ਼ਾਹੋ ਸੋ ਕਰੀ।
ਜਾ ਕੇ ਬਾਦਸ਼ਾਹ ਨੂੰ ਸਲਾਮ ਕੀਤੀ।
ਕਹਿਣ ਪਾਤ ਚਾਤਰਤਾ ਧਰੀ।
ਗੱਲਬਾਤ ਚਲਾਕ ਸੀ ਬੜਾ ਗੱਲਾਂ ਬਾਤਾਂ ਦੇ, ਕਿਉਂਕਿ ਜਿਹੜੇ ਜੋਤਸ਼ੀ ਹੁੰਦੇ ਨੇ ਇਹੋ ਜਿਹੇ ਲੋਕ ਹੁੰਦੇ ਨੇ, ਗੱਲਾਂ ਬਾਤਾਂ ਦਾ ਖੱਟਿਆ ਖਾਂਦੇ ਨੇ, ਵੱਡੇ ਲੋਕਾਂ ਦਾ ਅਮੀਰ ਲੋਕਾਂ ਦਾ ਮਨੋਰੰਜਨ ਕਰ ਛੱਡਦੇ ਨੇ ਗੱਲਾਂ ਬਾਤਾਂ ਕਰਕੇ, ਅਤੇ ਬਸ ਉਹੀ ਇਹਨਾਂ ਦੀ ਆਮਦਨ ਹੁੰਦੀ, ਪੈਸੇ ਲੈਣੇ ਹੁੰਦੇ। ਇਹਨੇ ਬੜੀ ਚਲਾਕੀਆਂ ਦੇ ਨਾਲ ਮਿੱਠੇ ਲੱਛੇਦਾਰ ਗੱਲ ਕੀਤੀ ਸ਼ੁਰੂ। ਹਾਂਜੀ,
ਮਲਨ ਨਜੂਮੀ ਕੀ ਦਸ਼ਹਿਰ,
ਚਿਹਰਾ ਮੁਰਝਾਇਆ ਜਾ ਵੇਖਿਆ ਬਾਦਸ਼ਾਹ ਨੇ ਇਸ ਦਾ,
ਸ਼ਾਹ ਬੇਹਸ ਬੂਝਤ ਹੈ ਖੈਰ।
ਬਾਦਸ਼ਾਹ ਹੱਸ ਕੇ ਬੋਲਿਆ, ਅੱਜ ਨਜੂਮੀ ਜੀ ਕੀ ਹਾਲ ਬਣਾਇਆ ਹੋਇਆ, ਖੈਰ ਤੇ ਹੈ ਨਾ, ਸੁਖੀ ਹੋ, ਕੋਈ ਪ੍ਰੋਬਲਮ ਤਾਂ ਨਹੀਂ ਤੁਹਾਨੂੰ? ਹਾਂਜੀ,
ਕਿਮ ਆਵਤ ਹੈ ਮਨ ਮੁਰਝਾਇਓ,
ਅੱਜ ਕਿਵੇਂ ਤੁਸੀਂ ਮੁਰਝਾਇਆ ਜਾ ਮੂੰਹ ਲੈ ਕੇ ਆਏ ਹੋ, ਤੁਹਾਡਾ ਮਨ ਉਦਾਸ ਜਾਪਦਾ। ਹਾਂਜੀ,
ਕਛੂ ਕਾਜ ਤੋ ਨਹਿ ਬਿਗਰਾਇਓ,
ਕੋਈ ਪਰਿਵਾਰ ਦੇ ਵਿੱਚ ਸੁੱਖ ਤਾਂ ਹੈ ਨਾ, ਸਾਰੇ ਜੀ ਤਾਂ ਰਾਜੀ ਨੇ, ਕੋਈ ਤੇਰਾ ਕੰਮ ਤਾਂ ਨਹੀਂ ਵਿਗੜ ਗਿਆ ਵੀ ਤੂੰ ਇੰਨਾ ਉਦਾਸ ਹੋਇਆ? ਹਾਂਜੀ,
ਸੁਣ ਕਰ ਕਹਿਣ ਲਾਗ ਛਲ ਸਾਨੀ,
ਤੇ ਫਿਰ ਇਹ ਸੁਣ ਕੇ ਛਲੀਆ ਉਹ ਜੋਤਸ਼ੀ ਬੋਲਿਆ,
ਵਿਦਿਆ ਕਰਹਿ ਵਿਚਾਰ ਮਹਾਨੀ,
ਬਾਦਸ਼ਾਹ ਸਲਾਮਤ ਜਾਂ ਪਨਾਹ, ਕੀ ਦੱਸਾਂ, ਮੈਂ ਕਈ ਦਿਨਾਂ ਤੋਂ ਤੁਹਾਡਾ ਫਿਊਚਰ ਵੇਖ ਰਿਹਾ ਸੀ, ਆਪਣੀ ਵਿੱਦਿਆ ਦੇ ਹਿਸਾਬ ਨਾਲ ਗ੍ਰਹਿਆਂ ਨਛੱਤਰਾਂ ਦੀ ਚਾਲਾਂ ਨਾਲ ਮੈਂ ਪੜ੍ਹ ਰਿਹਾ ਸੀ। ਹਾਂਜੀ,
ਦਇਓ ਆਪ ਕੋ ਸਭ ਕੁਛ ਖਾਤ,
ਕਿਉਂ ਮੈਂ ਤੁਹਾਡਾ ਦਿੱਤਾ ਖਾਂਦਾ ਬਾਦਸ਼ਾਹ ਸਲਾਮਤ, ਤੁਸੀਂ ਮੇਰੇ ਅੰਨ ਦਾਤੇ ਹੋ, ਤੁਸੀਂ ਮੇਰੇ ਪਰਿਵਾਰ ਦਾ ਪੇਟ ਪਾਲਦੇ ਹੋ, ਹਰ ਤਰ੍ਹਾਂ ਦੀਆਂ ਸਹੂਲਤਾਂ, ਵਧੀਆ ਮਕਾਨ ਦਿੱਤਾ ਤੁਸੀਂ ਰਹਿਣ ਵਾਸਤੇ, ਵਧੀਆ ਸਵਾਰੀਆਂ ਦਿੱਤੀਆਂ ਤੁਸੀਂ ਜਾਣ ਵਾਸਤੇ, ਔਰ ਖਾਣ ਪੀਣ ਦੀ ਕੋਈ ਕਮੀ ਕੋਈ ਨਹੀਂ, ਤਨਖਾਹਾਂ ਤੁਸੀਂ ਦਿੰਦੇ ਹੋ, ਬੱਚੇ ਮੇਰੇ ਰਾਜ ਕਰਦੇ ਨੇ, ਅਤੇ ਮੈਂ ਤੁਹਾਡਾ ਦਿੱਤਾ ਖਾਨਾ ਬਾਦਸ਼ਾਹ ਸਲਾਮਤ। ਹਾਂਜੀ,
ਚਹਿਨ ਦਿਨ ਰਹਿਣ ਖੈਰ ਤੁਬ ਗਾਤ,
ਅਤੇ ਦਿਨ ਰਾਤ ਮੈਂ ਤੁਹਾਡੀ ਖੈਰ ਹੀ ਮੰਗਣੀ, ਜਿਹਦਾ ਦਿੱਤਾ ਖਾਈਏ ਉਹਦਾ ਜਸ ਗਾਈਏ, ਮੈਂ ਤੁਹਾਡਾ ਦਿੱਤਾ ਖਾਂਦਾ ਹਾਂ ਅਤੇ ਤੁਹਾਡੀ ਖੈਰ ਮੰਗਦਾ ਹਾਂ।
ਖੋਜਨ ਕਰੇ ਭਲੇ ਗ੍ਰਹਿ ਸਾਰੇ,
ਕਈ ਦਿਨਾਂ ਤੋਂ ਨਾ ਮੈਂ ਆਪਣੀ ਵਿੱਦਿਆ ਦੇ ਹਿਸਾਬ ਨਾਲ, ਜੋਤਿਸ਼ ਵਿੱਦਿਆ ਦੇ ਹਿਸਾਬ ਨਾਲ ਗ੍ਰਹਿ ਨਛੱਤਰਾਂ ਦੇ ਟੇਵੇ ਲਾ ਲਾ ਕੇ ਤੁਹਾਡਾ ਫਿਊਚਰ, ਤੁਹਾਡਾ ਭਵਿੱਖ ਦੇਖ ਰਿਹਾ ਸੀ। ਹਾਂਜੀ,
ਸਾਢ ਸਤੀ ਅਬ ਚੜੀ ਤੁਮਾਰੇ,
ਪਰ ਅੱਜ ਜਿਹੜੀ ਮੇਰੀ ਉਦਾਸੀ ਦਾ ਕਾਰਨ ਹੈ ਉਹ ਮੈਂ ਤੁਹਾਨੂੰ ਦੱਸ ਰਿਹਾ, ਤੁਹਾਡੇ 'ਤੇ ਸਾਢ ਸਤੀ ਆ ਗਈ ਹੈ, 7.5 ਸਾਲ ਸ਼ਨੀ ਦੀ ਬੁਰੀ ਦਸ਼ਾ ਰਹਿਣੀ ਹੈ ਤੁਹਾਡੇ ਉੱਤੇ। ਹਾਂਜੀ,
ਕਰੂਰ ਮਹਿਦ ਇਹ ਦੁੱਖ ਕੀ ਦਾਤਾ,
ਇਹ ਜਿਹੜੀ ਸਾਢ ਸਤੀ ਹੈ ਇਹ ਬੜੀ ਕਰੂਰ ਹੁੰਦੀ ਹੈ, ਰੱਬ ਕਰਕੇ ਦੁਸ਼ਮਣ 'ਤੇ ਵੀ ਨਾ ਆਵੇ ਬਾਦਸ਼ਾਹ, ਇਹ ਸਾੜ ਸਤੀ ਤਬਾਹ ਕਰ ਦਿੰਦੀ ਹੈ, ਬੜੇ ਦੁੱਖ ਦਿੰਦੀ ਹੈ, ਬਰਬਾਦ ਕਰ ਦਿੰਦੀ ਹੈ ਬੰਦੇ ਨੂੰ। ਹਾਂਜੀ,
ਜਿਸ ਪਰ ਚੜ੍ਹਤ ਕਰਤ ਇਹ ਘਾਤਾ,
ਇਹ ਸਾੜ ਸਤੀ ਜਿਹਤੇ ਚੜ੍ਹਦੀ ਹੈ 7.5 ਸਾਲ ਦੇ ਅੰਦਰ ਅੰਦਰ ਉਹ ਬੰਦੇ ਦੀ ਮੌਤ ਹੋ ਜਾਂਦੀ ਹੈ। ਹਾਂਜੀ,
ਪੁਨ ਉਪਾਏ ਮੈਂ ਅਧਿਕ ਵਿਚਾਰੇ,
ਮੈਂ ਬੜੇ ਉਪਾਅ ਕਰਦਾ ਰਿਹਾ, ਸੋਚਦਾ ਰਿਹਾ ਵੀ ਬੜਾ ਮਾੜਾ ਕੰਮ ਬਣ ਗਿਆ, ਇਸ ਕਰਕੇ ਬਾਦਸ਼ਾਹ ਮੈਨੂੰ ਤਾਂ ਕਈ ਦਿਨ ਹੋ ਗਏ ਨੀਂਦ ਹੀ ਨਹੀਂ ਆਈ, ਤੁਹਾਡੀ ਚਿੰਤਾ ਹੀ ਖਾਈ ਜਾਂਦੀ ਹੈ ਮੈਨੂੰ। ਹਾਂਜੀ,
ਜਿਸ 'ਤੇ ਨੀਕੀ ਰਹਿ ਤੁਮਾਰੇ,
ਮੈਂ ਇਹ ਸੋਚਦਾ ਵੀ ਤੁਹਾਡਾ ਸਰੀਰ ਰਾਜੀ ਰਹੇ, ਤੁਹਾਡੇ ਉੱਤੇ ਜਿਹੜੀ ਸਾੜ ਸਤੀ ਆਈ ਆ ਕਿਤੇ ਹੋਰ ਚਲੀ ਜਾਵੇ, ਇਹ ਟਲ ਜਾਵੇ, ਤੁਹਾਡੇ ਉੱਤੇ ਜਿਹੜਾ ਸਮਾਂ ਮਾੜਾ ਆਇਆ ਇਹ ਟਲ ਜਾਵੇ।
ਸੁਣਤ ਸ਼ਾਹੋ ਦਲ ਕਿਉ ਧਰ ਤਰਾਸਾ,
ਨਜੂਮੀ ਦੇ ਮੂੰਹ ਤੋਂ ਇਹ ਗੱਲ ਸੁਣਦੇ ਸਾਰ ਜਹਾਂਗੀਰ ਦੇ ਤਾਂ ਜ਼ਮੀਨ ਹਿੱਲ ਗਈ ਥੱਲਿਓ, ਦਿਲ ਦਹਿਲ ਗਿਆ, ਚਿਹਰੇ ਦਾ ਰੰਗ ਉੱਡ ਗਿਆ, ਹਿਰਦਾ ਕਾਹੂ ਮਾਊ ਕਰਨ ਲੱਗ ਪਿਆ, ਹੈਂ ਮੇਰੇ 'ਤੇ ਸਾੜ ਸਤੀ ਆ ਗਈ ਹੈ। ਹਾਂਜੀ,
ਕਵਤੇ ਚੜੀ ਕਹੋ ਮੁਝ ਪਾਸਾ,
ਡਰਦਾ ਹੋਇਆ ਜਹਾਂਗੀਰ ਬਾਦਸ਼ਾਹ ਪੁੱਛਣ ਲੱਗਾ ਕਿ ਨਜੂਮੀ ਜੀ ਇਹ ਸਾੜ ਸਤੀ ਮੇਰੇ 'ਤੇ ਕਦੋਂ ਦੀ ਆਈ ਹੈ? ਹਾਂਜੀ,
ਯਤਨ ਵਿਚਾਰਿਓ ਸੋ ਕਹਿ ਦੀਜਾ,
ਇਹਦਾ ਉਪਾਅ ਵੀ ਕੋਈ ਸੋਚਿਆ, ਇਹ ਤੋਂ ਬਚਣ ਦਾ, ਜਿਹੜੀ ਸਾੜ ਸਤੀ ਮੇਰੇ 'ਤੇ ਸ਼ੁਰੂ ਹੋਈ ਹੈ ਇਹਦੇ ਤੋਂ ਬਚਣ ਦਾ ਵੀ ਕੋਈ ਹੀਲਾ, ਉਹ ਵੀ ਦੱਸ ਦਿਓ ਤਾਂ ਕਿ ਮੈਂ ਆਪਣਾ ਬਚਾਅ ਕਰ ਸਕਾਂ।
ਸਾੜ ਸਤੀ ਬਲ ਜਿਸ ਤੇ ਛੀਜਾ।
ਇਹ ਸਾੜ ਸਤੀ ਦਾ ਪ੍ਰਭਾਵ ਜਿਹੜਾ ਮੇਰੇ ਤੇ ਪੈਣਾ ਉਹ ਹਟ ਜਾਵੇ, ਨਾ ਪਵੇ।
ਤਬਹਿ ਨਜੂਮੀ ਬਾਕ ਉਚਾਰੇ।
ਇਹ ਸੁਣ ਕੇ ਨਜੂਮੀ ਅੱਗੋਂ ਬੋਲਿਆ, ਜਿਹੜੀ ਉਹਨੇ ਚੰਦੂ ਦੇ ਨਾਲ ਸਾਜਿਸ਼ ਕੀਤੀ ਹੋਈ ਸੀ, ਪਲੈਨਿੰਗ ਕੀਤੀ ਹੋਈ ਸੀ, ਝੂਠ ਦੇ ਹੀ ਮਹਿਲ ਉਸਾਰਨੇ ਸੀ ਸਾਰੇ, ਝੂਠ ਹੀ ਬੋਲਣਾ ਸੀ, ਬੋਲ ਦਿੱਤਾ।
ਦੁੱਖ ਤੇ ਚੜੀ ਇਹ ਆਜ ਤਿਹਾਰੇ।
ਹੇ ਬਾਦਸ਼ਾਹ ਸਲਾਮਤ, ਇਹ ਦੁੱਖਦਾਈ ਘੜੀ ਅੱਜ ਸਵੇਰੇ ਅੱਧੀ ਰਾਤ ਤੋਂ ਬਾਅਦ ਸ਼ੁਰੂ ਹੋ ਗਈ। ਅੱਜ ਜਿਹੜਾ ਸਵੇਰ ਦਾ ਦਿਨ ਹੈ, ਸਵੇਰੇ ਤੋਂ ਹੀ ਇਹ ਤੁਹਾਡੇ ਉੱਤੇ ਹਾਵੀ ਹੈ, ਸ਼ੁਰੂ ਹੋ ਚੁੱਕੀ ਹੈ ਅੱਜ ਤੋਂ ਸਾੜ ਸਤੀ।
ਬਹੁ ਲੋਕਨ ਕੋ ਨਹੀਂ ਸੁਣਾਵਹੋ।
ਬਾਦਸ਼ਾਹ, ਇੱਕ ਮੈਂ ਤੁਹਾਨੂੰ ਗੱਲ ਕਹਿ ਦਿਆਂ, ਇਹਦਾ ਪਤਾ ਕਿਸੇ ਦੂਜੇ ਬੰਦੇ ਨੂੰ ਨਾ ਲੱਗੇ, ਬਹੁਤੇ ਲੋਕਾਂ ਨੂੰ ਨਾ ਸੁਣਾਇਆ ਜੇ, ਇਹ ਨਾ ਕਿਸੇ ਨੂੰ ਦੱਸ ਪਿਆ ਜੇ ਵੀ ਮੇਰੇ 'ਤੇ ਸਾੜ ਸਦੀ ਆਈ ਹੈ, ਫਿਰ ਤੁਹਾਡੇ ਦੁਸ਼ਮਣ ਵੀ ਤੁਹਾਡੇ ਖਿਲਾਫ ਸਾਜ਼ਿਸ਼ਾਂ ਕਰਨ ਲੱਗ ਜਾਣਗੇ, ਉਹ ਤੁਹਾਡੇ ਮੁਲਕ ਨੂੰ ਬਰਬਾਦ ਕਰਨ ਲੱਗ ਜਾਣਗੇ, ਤੁਹਾਡੇ 'ਤੇ ਹਮਲੇ ਕਰਨ ਲੱਗ ਜਾਣਗੇ, ਤੁਹਾਡੀ ਜਾਨ ਦੇ ਲੈਣ ਵਾਸਤੇ ਕੋਈ ਸ਼ੜਯੰਤਰ ਕਰਨਗੇ। ਇਸ ਕਰਕੇ ਬਾਦਸ਼ਾਹ, ਇਸ ਗੱਲ ਦਾ ਕਿਤੇ ਤੁਸੀਂ ਖੁਲਾਸਾ ਨਹੀਂ ਕਰਨਾ, ਕਿਸੇ ਨੂੰ ਦੱਸਣਾ ਨਹੀਂ ਵੀ ਸਾੜ ਸਤੀ ਆਈ ਹੈ। ਹਾਂਜੀ,
ਰੱਖੋ ਗੋਪ ਮਹਾਫਲ ਪਾਵਹੋ।
ਇਹ ਗੱਲ ਗੁਪਤ ਰੱਖਣੀ ਹੈ ਤਾਂ ਬਚਾਅ ਹੋਵੇਗਾ, ਜੇ ਤੁਸੀਂ ਇਸ ਗੱਲ ਨੂੰ ਸ਼ੋਅ ਕਰ ਦਿਓਗੇ ਫਿਰ ਤੁਹਾਡੀ ਜਾਨ ਖਤਰੇ 'ਚ ਪੈ ਜਾਏਗੀ। ਬਾਦਸ਼ਾਹ,
ਸੋੜ ਬੰਸ ਖਤਰੀ ਸ਼ੁਭ ਜਾਤੀ।
ਉਪਾਅ ਵੀ ਮੈਂ ਤੁਹਾਨੂੰ ਦੱਸ ਦਿੰਦਾ, ਇਹ ਵੀ ਕਿਸੇ ਨੂੰ ਨਾ ਦੱਸਿਆ ਜੇ ਜਿੰਨਾ ਚਿਰ ਤੁਹਾਨੂੰ ਮਹਾਂਪੁਰਸ਼ ਲੱਭਦੇ ਨਹੀਂ। ਕੋਈ ਐਸਾ ਮਹਾਂਪੁਰਸ਼ ਹੋਵੇ ਸੋਢੀ ਜਾਤੀ ਵਿੱਚ, ਸੋਢੀ ਬੰਸ ਵਿੱਚ ਹੋਵੇ, ਖੱਤਰੀ ਜਾਤੀ ਵਿੱਚ ਹੋਵੇ,
ਹਰਗੋਬਿੰਦ ਨਾਮ ਬਖਿਆਤੀ,
ਤੇ ਨਾਮ ਹਰਗੋਬਿੰਦ ਹੋਵੇ ਉਹਨਾਂ ਦਾ। ਹਾਂਜੀ,
ਕਰਹਿ ਇਸ਼ਨਾਨ ਤੀਨ ਹੂੰ ਕਾਲਾ।
ਉਹ ਤਿੰਨ ਟਾਈਮ ਇਸ਼ਨਾਨ ਕਰਕੇ, ਸਵੇਰੇ ਵੀ, ਦੁਪਹਿਰੀ ਵੀ ਤੇ ਸ਼ਾਮ ਨੂੰ ਵੀ ਨਹਾ ਕੇ ਤੁਹਾਡੇ ਵਾਸਤੇ ਮਾਲਾ ਫੇਰੇ। ਹਾਂਜੀ,
ਦੁਰਗ ਗਵਾਲੀਅਰ ਥਾਨ ਨਿਰਾਲਾ,
ਤੇ ਗਵਾਲੀਅਰ ਦੇ ਕਿਲੇ ਵਿੱਚ, ਹੋਰ ਨਹੀਂ ਕਿਤੇ, ਗਵਾਲੀਅਰ ਦੇ ਕਿਲੇ 'ਚ ਬਹਿ ਕੇ, ਕਿਲੇ ਦੇ ਅੰਦਰ ਬਹਿ ਕੇ ਤਿੰਨ ਟਾਈਮ ਮਾਲਾ ਫੇਰਨੀ, ਤਿੰਨੇ ਟਾਈਮ ਇਸ਼ਨਾਨ ਕਰਨਾ। ਹਾਂਜੀ,
ਗਹਿ ਕਰ ਮਾਲਾ ਬੈਠ ਹੈ ਬਰਨੀ,
ਤੇ ਮਾਲਾ ਲੈ ਕੇ ਉਹ ਬਰਨੀ ਲੈ ਕੇ ਬਹਿ ਜਾਵੇ, ਮੰਤਰ ਜਾਪ ਸ਼ੁਰੂ ਕਰ ਦੇਵੇ।
ਤਨ ਮੌਨ ਕਰ ਐਸੇ ਕਰਨੀ,
ਤੇ ਕਿਸੇ ਨਾਲ ਗੱਲਬਾਤ ਨਾ ਕਰੇ, ਸਿਰਫ ਤੁਹਾਡੇ ਵਾਸਤੇ ਹੀ ਰਾਮ ਰਾਮ ਜਪੇ, ਭਜਨ ਕਰੇ, ਜੋ ਪਰਮਾਤਮਾ ਦਾ ਨਾਂ ਲੈਣਾ ਲਵੇ। ਹਾਂਜੀ,
ਤੁਮਰੇ ਹੇਤ ਮਨੋਰਥ ਧਾਰਾ,
ਜਿੰਨਾ ਉਹ ਜਪ ਤਪ ਕਰੇ, ਜਿੰਨਾ ਵੀ ਉਹ ਭਜਨ ਕਰੇ, ਉਹਦਾ ਫਲ ਤੁਹਾਡੇ ਲਈ ਰੱਖੇ, ਆਪਣੇ ਲਈ ਨਹੀਂ, ਤੁਹਾਡੇ ਲਈ ਮਨੋਰਥ ਕਰ ਲਵੇ ਵੀ ਮੈਂ ਬਾਦਸ਼ਾਹ ਦੇ ਵਾਸਤੇ ਕਰ ਰਿਹਾ। ਹਾਂਜੀ,
ਪਾਕ ਅਲਾਹ ਹਿਰਦੈ ਸੰਭਾਰਾ,
ਅੱਲਾ ਪਾਕ ਦੀ ਬੰਦਗੀ ਕਰੇ, ਖੁਦਾ ਦਾ ਨਾਮ ਜਪੇ,
ਕਰਹਿ ਜਤਨ ਹੋਏ ਖੈਰ ਤੁਮਾਰੀ।
ਜੇ ਕੋਈ ਇਹੋ ਜਿਹਾ ਮਹਾਂਪੁਰਸ਼ ਹਰਗੋਬਿੰਦ ਨਾਮ ਦਾ ਗਵਾਲੀਅਰ ਦੇ ਕਿਲੇ ਵਿੱਚ ਕੁਝ ਸਮਾਂ ਤੁਹਾਡੇ ਲਈ ਮਾਲਾ ਫੇਰ ਦੇਗਾ ਤਾਂ ਤੁਹਾਡੇ ਸਰੀਰ ਦੀ ਖੈਰੀਅਤ ਰਹੇਗੀ।
ਸਾੜ ਸਤੀ ਬਲ ਹੋਏ ਨਿਰਵਾਰੀ,
ਸਾੜ ਸਤੀ ਦਾ ਜਿਹੜਾ ਤੁਹਾਡੇ 'ਤੇ ਪ੍ਰਕੋਪ ਹੈ ਉਹ ਟਲ ਜਾਏਗਾ।
ਆਪਣੇ ਦੇਸ਼ ਅਸ਼ੇਸ਼ ਵਿਸ਼ੇਸ਼,
ਬਾਦਸ਼ਾਹ ਸਲਾਮਤ, ਆਪਣਾ ਦੇਸ਼ ਬੜਾ ਵੱਡਾ, ਹਿੰਦੁਸਤਾਨ ਚੜ੍ਹਦੇ ਤੋਂ ਛਿਪਦੇ ਤੱਕ, ਪਤਾ ਕਰੋ ਵੀ ਕੋਈ ਸੋਢੀ ਕੁਲ ਦੇ ਵਿੱਚ ਬੇਦੀ, ਸੋਢੀ ਕੁਲ 'ਚ, ਖੱਤਰੀ ਜਾਤੀ 'ਚ ਸ੍ਰੀ ਹਰਗੋਬਿੰਦ ਨਾਮ ਦਾ ਕੋਈ ਮਹਾਂਪੁਰਸ਼ ਲੱਭੋ। ਹਾਂਜੀ,
ਖੋਜੋ ਅਸਨਰ ਮਿਟ ਹੈ ਕਲੇਸ਼,
ਇਹੋ ਜਿਹਾ ਕੋਈ ਬੰਦਾ ਲੱਭ ਲਓ ਤੇ ਤੁਹਾਡੇ ਕਲੇਸ਼ ਮਿਟ ਜਾਣਗੇ।
ਸੁਣਤ ਸ਼ਾਹੋ ਚਿਤ ਚਿੰਤ ਪਰੋਵਾ,
ਉਹ ਜਿਹੜੀ ਜੋਤਸ਼ੀ ਦੀ ਗੱਲ ਸੁਣੀ ਸੀ ਨਾ ਬਾਦਸ਼ਾਹ ਦਾ, ਉਦੋਂ ਹੀ ਧੀਰਜ ਡੋਲ ਗਿਆ ਸੀ, ਪਸੀਨੇ ਆਉਣ ਲੱਗ ਪਏ ਬਾਦਸ਼ਾਹ ਨੂੰ, ਤਰੇੜੀਆਂ ਆਉਣ ਲੱਗ ਪਈਆਂ, ਘਬਰਾ ਗਿਆ, ਚਿੰਤਾ 'ਚ ਪੈ ਗਿਆ। ਹੈਂ, 7.5 ਸਾਲ ਮੇਰੇ 'ਤੇ ਕਸ਼ਟ ਰਹਿਣਾ, ਮੇਰਾ ਸਭ ਕੁਝ ਬਰਬਾਦ ਹੋ ਜਾਣਾ, ਮੇਰੀ ਜਾਨ ਨੂੰ ਖਤਰਾ, ਮੈਂ ਮਰ ਜਾਵਾਂਗਾ। ਮੌਤ ਦਾ ਨਾਂ ਸੁਣ ਕੇ ਹੀ ਵੱਡਿਆਂ ਵੱਡਿਆਂ ਦੇ ਸਾਧ ਸੰਗਤ ਜੀ ਹੌਸਲੇ ਢਹਿ ਜਾਂਦੇ। ਬੜਾ ਔਖਾ ਹੈ ਮੌਤ ਦਾ ਸਾਹਮਣਾ ਕਰਨਾ, ਆਉਣੀ ਸਾਰਿਆਂ ਨੂੰ ਹੈ, ਪਰ ਜੇ ਸਾਨੂੰ ਪਤਾ ਲੱਗੇ ਵੀ ਕੱਲ੍ਹ ਨੂੰ ਆਉਣੀ ਹੈ, ਪਰਸੋਂ ਆਉਣੀ ਹੈ, ਤਾਂ ਅਸੀਂ ਹੁਣੇ ਹੀ ਮਰ ਜਾਵਾਂਗੇ। ਚੰਦੂ ਜਹਾਂਗੀਰ ਦਾ ਵੀ ਹਾਲ ਹੋਇਆ, ਡਰ ਗਿਆ ਬਹੁਤ ਬੁਰੀ ਤਰ੍ਹਾਂ। ਹਾਂਜੀ,
ਕਹੇ ਨਜੂਮੀ ਕੇ ਡਰ ਹੋਵਾ।
ਨਜੂਮੀ ਦਾ ਕਿਹਾ ਕਹਿੰਦੇ ਪੂਰਾ ਹੋ ਜਾਂਦਾ, ਇਸ ਗੱਲ ਦਾ ਡਰ ਬੈਠ ਗਿਆ ਵੀ ਕਿਤੇ ਮੈਂ ਛੇਤੀ ਮਰ ਨਾ ਜਾਵਾਂ।
ਇੱਕ ਚੰਦੂ ਦੋਏ ਤ੍ਰੈ ਉਮਰਾਊ।
ਇੰਨੇ ਨੂੰ ਚੰਦੂ ਆਪਣੇ ਸਾਥੀ ਦੋ ਤਿੰਨ ਉਮਰਾਵਾਂ ਦੇ ਨਾਲ
ਹੁਤੇ ਸਮੀਪ ਬਿਲੋਕ ਸੁਭਾਉ
ਉਹ ਕੋਲ ਬੈਠੇ ਸਨ। ਬਾਦਸ਼ਾਹ ਦਾ ਸੁਭਾਅ ਵੇਖ ਕੇ, ਚਿਹਰਾ ਉਤਰਿਆ ਵੇਖ ਕੇ ਜਾਣ ਕੇ ਚੰਦੂ ਨੇ ਗੱਲ ਚਲਾਈ ਹੈ।
ਸਭਨ ਏਕ ਮਤ ਪੂਰਵ ਗਿਣਿਓ।
ਇਹਨਾਂ ਨੇ ਪਹਿਲਾਂ ਸਲਾਹ ਕੀਤੀ ਤਿੰਨਾਂ ਚਾਰਾਂ ਬੰਦਿਆਂ ਨੇ, ਦੁਸ਼ਟ ਚੌਂਕੜੀ ਨੇ, ਵੀ ਆਪਾਂ ਇੱਦਾਂ ਗੱਲ ਨੂੰ ਸਾਂਭਣਾ ਵੀ ਜੋਤਸ਼ੀ ਇਹ ਗੱਲ ਕਰੇਗਾ ਅਤੇ ਉਸ ਤੋਂ ਅਗਲੀ ਗੱਲ ਕੀ ਹੋਵੇਗੀ ਆ ਫਿਰ ਅਸੀਂ ਕਰਾਂਗੇ। ਪਹਿਲਾਂ ਪਲੈਨਿੰਗ ਬਣਾ ਕੇ ਬੈਠੇ ਹੋਏ ਸੀ ਕਚਹਿਰੀ ਵਿੱਚ। ਹਾਂਜੀ,
ਤੋਂ ਨਾ ਬਿਨ ਬੂਝੇ ਤਿੰਨ ਭਨਿਓ।
ਜਿੰਨਾ ਚਿਰ ਬਾਦਸ਼ਾਹ ਨੇ ਪੁੱਛਿਆ ਨਹੀਂ ਉਨਾ ਚਿਰ ਚੁੱਪ ਕਰਕੇ ਬੈਠਾ ਰਿਹਾ, ਚੰਦੂ ਬੋਲਿਆ ਨਹੀਂ ਵਿੱਚ। ਹਾਂਜੀ,
ਕਿਤਕ ਕਾਲ ਸੋਚਤ ਰਹਿ ਸ਼ਾਹੂ।
ਬਾਦਸ਼ਾਹ ਕੁਝ ਸਮਾਂ ਸੋਚਾਂ ਚ ਪੈ ਗਿਆ।
ਬੋਲਿਓ ਬਹੁਰ ਬਿਲੋਕੇ ਪਾਹੂ।
ਚੰਦੂ ਰਨ ਕੋਲ ਬੈਠਿਆ ਵੇਖ ਕੇ ਪੰਜ ਚਾਰ ਅਫਸਰਾਂ ਨੂੰ ਆਪਣੇ ਦਰਬਾਰੀਆਂ ਨੂੰ ਪੁੱਛਣ ਲੱਗਾ, ਜਹਾਂਗੀਰ
ਅਸਨਰ ਹੈ ਕਿ ਨਹੀਂ ਕਿਸ ਠਾਹਰ।
ਦੀਵਾਨ ਜੀ, ਤੁਹਾਡੀ ਨਿਗਾਹ 'ਚ ਕੋਈ ਇਹੋ ਜਿਹਾ ਬੰਦਾ ਹੈ ਜਿਹਦਾ ਨਾਮ ਹਰਗੋਬਿੰਦ ਹੋਵੇ, ਸੋਢੀ ਖੱਤਰੀ ਹੋਵੇ, ਜਵਾਨ ਉਮਰਾ ਹੋਵੇ, ਕੋਈ ਹੈ ਤੁਹਾਡੀ ਨਿਗਾਹ ਵਿੱਚ? ਹਾਂਜੀ,
ਨਤ ਖੋਜ ਹੋ ਪੁਰ ਕਰ ਬਹੁ ਆਹਰ।
ਜੇ ਨਿਗਾਹ ਵਿੱਚ ਹੈ ਤਾਂ ਦੱਸੋ, ਜੇ ਨਹੀਂ ਹੈ ਤਾਂ ਪਤਾ ਕਰੋ, ਖੋਜੋ। ਸੋਢੀ ਜਾਤ ਦਾ ਹੋਵੇ ਅਤੇ ਖੱਤਰੀ ਹੋਵੇ, ਨਾਮ ਸ੍ਰੀ ਹਰਗੋਬਿੰਦ ਹੋਵੇ, ਜਵਾਨ ਉਹਦੀ ਉਮਰ ਹੋਵੇ, ਹੋਵੇ ਵੀ ਕੋਈ ਸਾਧੂ ਸੰਤ ਮਹਾਂਪੁਰਸ਼। ਹਾਂਜੀ,
ਕਰਹਿ ਜੋ ਬਰਨੀ ਫੇਰੈ ਮਾਲਾ।
ਉਹ ਮੇਰੇ ਵਾਸਤੇ ਗਵਾਲੀਅਰ ਦੇ ਕਿਲੇ 'ਚ ਮਾਲਾ ਫੇਰੇ। ਹਾਂਜੀ,
ਮੋਹੇ ਵਿਖਾਦ ਵਿਨਾਸ਼ ਵਿਸਾਲਾ।
ਉਹਦੇ ਨਾਲ ਮੇਰਾ ਜਿਹੜਾ ਵਿਖਾਦ, ਮੇਰਾ ਜਿਹੜਾ ਦੁੱਖ ਹੈ, ਮੇਰੇ 'ਤੇ ਆਈ ਸਾੜ ਸਤੀ ਟਲ ਜਾਏਗੀ।
ਅਸ ਆਨ ਹੋ ਖੋਜ ਹੋ ਪੁਰ ਸਾਰੇ।
ਦੀਵਾਨ ਜੀ, ਇਹੋ ਜਿਹਾ ਬੰਦਾ ਲੱਭ ਕੇ ਲਿਆਓ, ਜਿੱਥੇ ਵੀ ਪਿੰਡਾਂ ਸ਼ਹਿਰਾਂ ਨਗਰਾਂ 'ਚ ਪਤਾ ਕਰੋ।
ਕਿਸ ਕੋ ਦੈ ਹੋ ਦਰਬ ਉਦਾਰੇ।
ਉਹਨੂੰ ਮੈਂ ਬਹੁਤ ਪੈਸਾ ਦਿਆਂਗਾ, ਧਨ ਦਿਆਂਗਾ, ਜਿਹੜਾ ਮੇਰੇ ਵਾਸਤੇ ਗਵਾਲੀਅਰ ਦੇ ਕਿਲੇ 'ਚ ਮਾਲਾ ਫੇਰੇਗਾ।
ਚੰਦੂ ਇੱਕ ਉਮਰਾਵ ਸੋ ਪ੍ਰੇਰਾ।
ਚੰਦੂ ਨੇ ਆਪ ਤਾਂ ਨਹੀਂ ਬੋਲਿਆ, ਚੰਦੂ ਇੱਕ ਉਮਰਾਵ ਪਹਿਲਾਂ ਸਿਖਾ ਕੇ ਬਿਠਾਇਆ ਹੋਇਆ ਸੀ, ਇੱਕ ਹੋਰ ਅਫਸਰ ਉਹ ਬੋਲਿਆ।
ਸ਼ਾਹੋ ਸੰਗ ਬੋਲਿਓ ਤਿਸ ਬੇਰਾ।
ਉਹ ਅਫਸਰ ਜਿਹਨੂੰ ਚੰਦੂ ਨੇ ਲਾਲਚ ਨਾਲ ਸਿਖਾਇਆ ਸੀ ਵੀ ਤੂੰ ਇਹ ਕਹਿਣਾ, ਉਹ ਅਫਸਰ ਹੱਥ ਜੋੜ ਕੇ ਸਲਾਮ ਕਰਕੇ ਬਾਦਸ਼ਾਹ ਨੂੰ ਕਹਿਣ ਲੱਗਾ,
ਐਸੋ ਨਰ ਰਾਵਰ ਕੇ ਪਾਸ।
ਸ਼ਹਿਨਸ਼ਾਹ ਜਾਂ ਆਪਣਾ ਇਹੋ ਜਿਹੇ ਬੰਦਾ ਲੱਭਣ ਦੀ ਕੀ ਲੋੜ ਹੈ, ਇਹ ਤਾਂ ਤੁਹਾਡੇ ਕੋਲ ਹੀ ਹੈ। ਹਾਂਜੀ,
ਸਗਰੇ ਪਤੇ ਮਿਲਤ ਹੈ ਤਾਸ।
ਜਿਹੜਾ ਨਜੂਮੀ ਜੀ ਦੱਸ ਰਹੇ ਨੇ ਉਹ ਸਾਰੇ ਪਤੇ ਜਿਹੜੇ ਨੇ ਉਹ ਤਾਂ ਮਿਲਦੇ ਨੇ, ਹਰਗੋਬਿੰਦ ਨਾਮ ਵੀ ਹੈ, ਸੋਢੀ ਵੀ ਹਨ ਅਤੇ ਖੱਤਰੀ ਜਾਤੀ ਦੇ ਹਨ, ਜਵਾਨ ਉਹਨਾਂ ਦੀ ਉਮਰ ਹੈ ਵੀ ਸਾਧੂ ਸੰਤ ਨੇ। ਹਾਂਜੀ,
ਜੋ ਹਿੰਦੂ ਮਹਿ ਗੁਰੂ ਕਹਾਵਾ।
ਉਹ ਪਤਾ ਕੌਣ ਨੇ ਜਿਨ੍ਹਾਂ ਨੂੰ ਆਪਾਂ ਹਿੰਦੂਆਂ ਦੇ ਪੀਰ ਕਹਿੰਦੇ ਹਾਂ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ। ਹਾਂਜੀ,
ਲੱਖ ਹੋ ਸਿੱਖ ਬਨ ਸੀਸ ਨਿਭਾਵੈ।
ਲੱਖਾਂ ਉਹਨਾਂ ਦੇ ਸਿੱਖ ਉਹਨਾਂ ਨੂੰ ਮੱਥਾ ਟੇਕਦੇ, ਲੱਖਾਂ ਸੰਗਤਾਂ ਉਹਨਾਂ ਦੇ ਚਰਨਾਂ ਦੇ ਸਿਰ ਝੁਕਾਉਂਦੀਆਂ ਨੇ। ਹਾਂਜੀ,
ਜਨ ਹੋ ਵਹਿਰ ਕੇਹਰ ਕੋ ਮਾਰਾ।
ਆ ਉਹੀ ਹਰਗੋਬਿੰਦ ਜੀ ਨੇ ਜਿਨ੍ਹਾਂ ਨੇ ਤੁਹਾਡੇ ਨਾਲ ਸ਼ਿਕਾਰ 'ਤੇ ਜਾ ਕੇ ਕੁਝ ਦਿਨ ਪਹਿਲਾਂ ਸ਼ੇਰ ਦਾ ਸ਼ਿਕਾਰ ਕੀਤਾ ਹੈ। ਹਾਂਜੀ,
ਸੋ ਇਸ ਬਿਦ ਕੋ ਹਿਰਦੇ ਵਿਚਾਰਾ।
ਸਾਨੂੰ ਜਾਪਦਾ ਉਹਨਾਂ ਤੋਂ ਵੱਡਾ ਕੋਈ ਮਹਾਂਪੁਰਸ਼ ਨਹੀਂ, ਉਹਨਾਂ ਤੋਂ ਤੁਹਾਡਾ ਕੰਮ ਬਣ ਸਕਦਾ, ਸਾੜ ਸਤੀ ਟਲ ਸਕਦੀ ਹੈ।
ਸੋਢੀ ਕੁੱਲ ਖੱਤਰੀ ਤਿੰਨ ਜਾਤ।
ਸ੍ਰੀ ਹਰਗੋਬਿੰਦ ਜੀ ਦੀ ਕੁੱਲ ਸੋਢੀ ਹੈ, ਖੱਤਰੀ ਉਹਨਾਂ ਦੀ ਜਾਤ ਹੈ। ਹਾਂਜੀ,
ਹਰਗੋਬਿੰਦ ਨਾਮ ਬਖਿਆਤ।
ਹਰਗੋਬਿੰਦ ਉਹਨਾਂ ਦਾ ਨਾਮ ਸਾਰੀ ਦੁਨੀਆਂ ਜਾਣਦੀ ਹੈ। ਹਾਂਜੀ,
ਕਰਾ ਮਾਤ ਭੀ ਸੁਣੀ ਸੋ ਰਾਖਿਆ।
ਕਹਿੰਦੇ ਉਹਨਾਂ ਕੋਲ ਕਰਾ ਮਾਤਾਂ ਸ਼ਕਤੀਆਂ ਵੀ ਨੇ, ਕੋਈ ਰੱਬੀ ਨੂਰ ਹੈ ਉਹਨਾਂ ਦੇ ਕੋਲ।
ਲੋਕ ਸਕਲ ਗੁਰ ਗੁਰ ਤਿਸ ਭਾਖਾ।
ਸਾਰੀ ਦੁਨੀਆਂ ਗੁਰੂ ਨੂੰ, ਹਰਗੋਬਿੰਦ ਸਾਹਿਬ ਨੂੰ ਗੁਰੂ ਗੁਰੂ ਕਰਕੇ ਜਪਦੀ ਹੈ। ਹਾਂਜੀ,
ਦਰਬ ਪੰਜ ਸੈ ਰਾਵਰ ਘਰ ਤੇ।
ਰੋਜ਼ 500 ਰੁਪਈਆ ਤੁਸੀਂ ਉਹਨਾਂ ਦਾ ਖਰਚਾ ਭੇਜਦੇ ਹੋ। ਹਾਂਜੀ,
ਪਹੁੰਚਤ ਨਿਤ ਆਨੰਦ ਸੋ ਵਰਤੇ।
ਬੜੇ ਆਨੰਦ ਨਾਲ ਉਹ ਆਪਣਾ ਲੰਗਰ ਪਾਣੀ ਚਲਾਉਂਦੇ ਨੇ, ਤੁਹਾਡੇ ਨਾਲ ਰਹਿੰਦੇ ਨੇ, ਦੂਰੋਂ ਲਿਜਾਣ ਦੀ ਕੀ ਲੋੜ ਹੈ, ਤੁਹਾਡੇ ਘਰ ਵਿੱਚ ਹੀ ਗੰਗਾ ਵਗਦੀ ਪਈ। ਬਾਦਸ਼ਾਹ ਦਾ ਧਿਆਨ ਗੁਰੂ ਹਰਗੋਬਿੰਦ ਸਾਹਿਬ ਵੱਲ ਕਰ ਦਿੱਤਾ ਗਿਆ, ਹੁਣ ਬਾਦਸ਼ਾਹ ਮਹਾਰਾਜ ਨੂੰ ਗਵਾਲੀਅਰ ਦੇ ਕਿਲ੍ਹੇ 'ਚ ਭੇਜੇਗਾ ਅਤੇ ਉੱਥੋਂ ਮਹਾਰਾਜ ਸਾਹਿਬ ਜੀ ਕੀ ਲੀਲਾ ਰਚਾਉਣਗੇ ਚੰਦੂ ਦੇ ਜਾਲ, ਚੰਦੂ ਨੇ ਜਿਹੜਾ ਜਾਲ ਵਿਛਾਇਆ ਸੀ ਨਾ ਗੁਰੂ ਸਾਹਿਬ ਵਾਸਤੇ, ਚੰਦੂ ਉਸ ਜਾਲ 'ਚ ਆਪ ਫਸ ਜਾਏਗਾ। ਉਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ, ਹੇ ਸਮਰੱਥ ਅਗਮ ਪੂਰਨ ਮੋਏ ਮਯਾਤ, ਅੰਧਕੂਪ ਮਹਾਂਭਿਆਨ, ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨੇ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋਤਰੇ, ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।